ਸੇ ਕਨਿਹਿਆ ਪੁਸਤਕ ਦਾ ਪ੍ਰਭਾਵ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਸੋਰਠ ਦੀ ਵਾਰ ਅੰਦਰ ਪਾਵਨ ਬਚਨ ਹੈ ਕਿ ਨਾਨਕ ਮੂਹੇ ਨਾ ਆਖੀਆ ਹੈ ਜੇ ਗੁਰ ਕੈ ਸ਼ਬਦ ਸਮਾਹੇ। ਗੁਰ ਕੈ ਸ਼ਬਦ ਸਮਾਹੇ ਦੀ ਪਦਵੀ ਨੂੰ ਪ੍ਰਾਪਤ ਕਰ ਚੁੱਕੇ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਜੀਵਨ ਵੱਲ ਜਦੋਂ ਆਪਾਂ ਝਾਤ ਮਾਰਦੇ ਹਾਂ ਤਾਂ ਤੀਸਰੇ ਪਾਤਸ਼ਾਹ ਜੀ ਦਾ ਉੱਪਰ ਲਿਖਿਆ ਫਰਮਾਨ ਇਨ ਬਿਨ ਉਨ੍ਹਾਂ ਦੇ ਜੀਵਨ ਉੱਪਰ ਪੂਰਨ ਸਾਕਾਰ ਹੁੰਦਾ ਦ੍ਰਿਸ਼ਟੀ ਪੈਂਦਾ ਹੈ। ਬਾਬਾ ਜੀ ਨੇ ਸਾਰੀ ਆਯੂ ਇਨਸਾਨੀਅਤ ਅਤੇ ਗੁਰਮਤ ਦੇ ਰਸਤੇ ਤੋਂ ਭੁੱਲੇ ਭਟਕੇ ਮਨੁੱਖ ਜੋ ਕਸੰਗਤ ਵਿਚ ਫਸ ਕੇ ਇਨਸਾਨੀਅਤ ਅਤੇ ਗੁਰਮਤ ਦਾ ਮਾਰਗ ਤਿਆਗ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਸਨ, ਆਪ ਜੀ ਨੇ ਆਪਣੇ ਗੁਰਮਤ ਕਮਾਈ ਵਾਲੇ ਜੀਵਨ ਦੀ ਬਦੌਲਤ ਤੇ ਗੁਰਬਾਣੀ ਦੇ ਪ੍ਰਚਾਰ ਦੁਆਰਾ ਆਪਣੇ ਜੀਵਨ ਕਾਲ ਵਿਚ ਹਜ਼ਾਰਾਂ ਭੁੱਲੇ ਭਟਕੇ ਜੀਵਾਂ ਨੂੰ ਗੁਰਮਤ ਗਾਡੀ ਰਾਹ ਦੇ ਧਾਰਨੀ ਬਣਾ ਕੇ ਸੱਚੇ ਸੁੱਚੇ ਜੀਵਨ ਦੇ ਪਾਂਧੀ ਨੇਕੀ ਤੇ ਪਰਉਪਕਾਰ ਦੇ ਮਾਰਗ ਤੇ ਤੋਰ ਕੇ ਉਨ੍ਹਾਂ ਨੂੰ ਇਕ ਆਦਰਸ਼ਕ ਇਨਸਾਨ ਬਣਾ ਦਿੱਤਾ। ਇਸ ਸੰਸਾਰ ਵਿਚ ਗੁਰੂ ਪਾਤਸ਼ਾਹ ਜੀ ਵੱਲੋਂ ਜਿੰਮੇ ਲੱਗੀ ਸੇਵਾ ਨੂੰ ਗੁਰਮਤ ਦੇ ਦਾਇਰੇ ਅੰਦਰ ਰਹਿ ਕੇ ਬਾਬਾ ਜੀ ਨੇ ਆਪਣੇ ਜੀਵਨ ਨੂੰ ਸਫਲਾ ਕਰਕੇ 4 ਜਨਵਰੀ 1983 ਨੂੰ ਆਪਣਾ ਸਰੀਰਕ ਚੋਲਾ ਤਿਆਗ ਦਿੱਤਾ। ਉਪਰੰਤ ਉਨ੍ਹਾਂ ਦੇ ਜੀਵਨ ਨੂੰ ਬਿਨਾਂ ਮਿਲਾਵਟ ਸੰਗਤ ਦੇ ਸਨਮੁਖ ਕਰਨ ਵਾਸਤੇ ਸੇ ਕਨਿਹਿਆ ਨਾਉ ਹੇਠ 1991 ਈਸਵੀ ਨੂੰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ, ਜਿਸ ਦੀਆਂ 2013 ਤੱਕ ਤਕਰੀਬਨ 15 ਐਡੀਸ਼ਨਾਂ ਪ੍ਰਕਾਸ਼ਿਤ ਹੋ ਕੇ ਸੰਗਤਾਂ ਨੂੰ ਗੁਰਮਤ ਸੇਧ ਦੇਣ ਵਿਚ ਬਹੁਤ ਹੀ ਸਫਲ ਹੋਈਆਂ। ਉਪਰੰਤ ਭੁਚੰਗੀ ਭੁਪਿੰਦਰ ਸਿੰਘ ਕੈਨੇਡਾ ਨਿਵਾਸੀ ਨੇ ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਜੋ ਗੁਰੂ ਸਾਹਿਬ ਨੇ ਉਸ ਪਾਸੋਂ ਸੇਵਾ ਲਈ ਸੇ ਕਨਿਹਿਆ ਪੁਸਤਕ ਨੂੰ MP3 ਆਡੀਓ ਬੁੱਕ ਦਾ ਰੂਪ 2006 ਵਿਚ ਗੁਰੂ ਮੇਹਰ ਸਦਕਾ ਦਿੱਤਾ, ਜਿਸ ਨਾਲ ਟਰੱਕਿੰਗ ਦੇ ਕਾਰੋਬਾਰ ਵਿਚ ਤੇ ਸਫ਼ਰ ਕਰਨ ਵਾਲਿਆਂ ਲਈ ਕਾਫ਼ੀ ਤੋਂ ਜ਼ਿਆਦਾ ਲਾਹਾ ਮਿਲਿਆ ਅਤੇ ਉਹ ਹੁਣ ਵੀ ਲਾਹਾ ਲੈ ਰਹੇ ਨੇ। ਵੇਖਣ ਵਿਚ ਆਇਆ ਹੈ ਕਿ ਮਹਾਂਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਆਪਣੇ ਸਰੀਰ ਵਿਚ ਵਿਚਰਦੇ ਹੋਏ ਜੋ ਗੁਰਮਤ ਪ੍ਰਚਾਰ ਅਤੇ ਸੱਚੇ ਸੁੱਚੇ ਇਨਸਾਨ ਬਣਨ ਲਈ ਜਗਿਆਸੂ ਜਨਾਂ ਨੂੰ ਪ੍ਰੇਰਣਾ ਦੇਣ ਦਾ ਕਾਰਜ ਕਰਿਆ ਕਰਦੇ ਸਨ, ਅੱਜ ਵੀ ਉਨ੍ਹਾਂ ਦੀ ਜੀਵਨੀ ਦੀ ਪੁਸਤਕ ਪੜ੍ਹ ਕੇ ਤੇ ਆਡੀਓ ਬੁੱਕ ਸੁਣ ਕੇ ਉਹ ਕਾਰਜ ਉਵੇਂ ਹੀ ਪੁਸਤਕ ਤੇ ਆਡੀਓ ਬੁੱਕ ਰਾਹੀਂ ਹੋ ਰਿਹਾ ਹੈ। ਬਾਬਾ ਜੀ ਦੀ ਜੀਵਨੀ ਪੜ੍ਹ ਸੁਣ ਕੇ ਹਜ਼ਾਰਾਂ ਪ੍ਰਾਣੀਆਂ ਦਾ ਜੀਵਨ ਬਦਲਿਆ ਤੇ ਬਦਲ ਰਿਹਾ ਹੈ। ਜੋ ਮਨੁੱਖ ਇਕ ਵਾਰੀ ਜਾਂ ਦੋ ਵਾਰੀ ਉਨ੍ਹਾਂ ਦੀ ਜੀਵਨੀ ਪੜ੍ਹ ਜਾਂ ਸੁਣ ਲੈਂਦਾ ਹੈ ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਉਸ ਦੇ ਜੀਵਨ ਵਿਚ ਅਵੱਛ ਬਦਲਾਓ ਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨੂੰ ਜੇ ਲੇਖਣੀ ਰੂਪ ਦਿੱਤਾ ਜਾਵੇ ਤਾਂ ਕਈ 100 ਪੰਨਿਆਂ ਦਾ ਕਿਤਾਬਜਾ ਬਣ ਸਕਦਾ ਹੈ, ਪਰ ਕੇਵਲ ਇੱਥੇ ਪ੍ਰੇਰਣਾ ਹਿੱਤ ਇਕ ਅਮਰੀਕਾ ਤੇ ਇਕ ਕੈਨੇਡਾ ਦੇ ਪ੍ਰੇਮੀ ਦੀ ਹੱਡ ਬੀਤੀ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਇਸ ਨੂੰ ਸਾਂਝੀ ਕਰਨ ਦਾ ਮੰਤਵ ਕੇਵਲ ਤੇ ਕੇਵਲ ਇਹੋ ਹੈ ਕਿ ਇਨ੍ਹਾਂ ਗੁਰਮੁਖਾਂ ਦੇ ਬਦਲੇ ਹੋਏ ਜੀਵਨ ਨੂੰ ਪੜ੍ਹ ਸੁਣ ਕੇ ਕੋਈ ਹੋਰ ਪ੍ਰਾਣੀ ਲਾਭ ਪ੍ਰਾਪਤ ਕਰ ਸਕੇ ਤੇ ਇਹ ਘਟਨਾਵਾਂ ਲਿਖੀਆਂ ਵੀ ਸਕਾਰਥੀਆਂ ਸਮਝੀਆਂ ਜਾ ਸਕਣ। ਪਹਿਲੀ ਘਟਨਾ ਸਰਦਾਰ ਰਜਿੰਦਰ ਸਿੰਘ ਹੋਰੀ ਜੋ ਹੁਣ ਕੈਲੀਫੋਰਨੀਆ ਵਿਚ ਮਨਟੀਕਾ ਰਹਿੰਦੇ ਨੇ ਤੇ ਟਰੱਕ ਚਲਾਉਂਦੇ ਨੇ ਉਨ੍ਹਾਂ ਦੇ ਨਾਲ ਸਬੰਧਤ ਹੈ। ਭਾਈ ਰਜਿੰਦਰ ਸਿੰਘ ਹੋਰਾਂ ਦਾ ਪੰਜਾਬ ਵਿਚਲਾ ਪਿੰਡ ਵਿਰਕ ਬਕਰਾਲ ਲੁਧਿਆਣਾ ਜ਼ਿਲ੍ਹੇ ਵਿਚ ਹੈ। ਆਪਣੇ ਪਿੰਡ ਤੋਂ ਰਜਿੰਦਰ ਸਿੰਘ ਅਰਬ ਦੇਸ਼ ਦੋਹਾ ਕਤਰ ਚਲੇ ਗਏ। ਦੋਹਾ ਕਤਰ ਰਹਿਣ ਉਪਰੰਤ ਆਪ ਉਥੋਂ ਡਬਈ ਵਿਖੇ ਟਰੱਕ ਚਾਲਕ ਦਾ ਕਾਰੋਬਾਰ ਕਰਕੇ 1991 ਵਿਚ ਅਮਰੀਕਾ ਆ ਕੇ ਪੱਕੇ ਹੋ ਗਏ। ਉਸ ਵੇਲੇ ਰਜਿੰਦਰ ਸਿੰਘ ਦਾ ਨਾਮ ਪਰਿਵਾਰ ਤੇ ਉਸ ਦੇ ਮਿੱਤਰ ਪਿਆਰ ਨਾਲ ਸਨੇਹ ਨਾਲ ਰਾਜਾ ਰਾਜਾ ਕਰਕੇ ਲਿਆ ਕਰਦੇ ਸਨ ਤੇ ਹੁਣ ਵੀ ਉਨ੍ਹਾਂ ਨੂੰ ਰਾਜਾ ਕਹਿ ਕੇ ਬੁਲਾਉਂਦੇ ਨੇ। ਆਪ ਦੇ ਸਾਰੇ ਪਰਿਵਾਰ ਦੇ ਜੀ ਸੌਦਾ ਸਾਧ ਜੋ ਗੁਰਮੀਤ ਰਾਮ ਰਹੀਮ ਹੈ ਉਹਦੇ ਚੇਲੇ ਸਨ ਤੇ ਉਨ੍ਹਾਂ ਪਾਸੋਂ ਇਨ੍ਹਾਂ ਸਾਰਿਆਂ ਨੇ ਨਾਮ ਲਿਆ ਹੋਇਆ ਸੀ। ਸਾਰਾ ਪਰਿਵਾਰ ਅਮਰੀਕਾ ਆ ਕੇ ਵੀ ਹਰ ਸਾਲ ਸੌਦੇ ਸਾਧ ਦੇ ਡੇਰੇ ਹਾਜ਼ਰੀ ਭਰਨ ਜਾਂਦੇ ਤੇ ਕਈ ਕਈ ਦਿਨ ਉਥੇ ਰਹਿ ਕੇ ਸੇਵਾ ਵੀ ਕਰਦੇ। ਜਿਵੇਂ ਕਿ ਇਨ੍ਹਾਂ ਡੇਰਿਆਂ ਵਿਚ ਖਾਣ ਪੀਣ ਦੀ ਤੇ ਖੁੱਲਾ ਖੁਲਾਸਾ ਜੀਵਨ ਜਿਉਣ ਤੇ ਕੋਈ ਪਾਬੰਦੀ ਨਹੀਂ ਲਾਈ ਜਾਂਦੀ, ਨਾ ਹੀ ਜੀਵਨ ਨੂੰ ਕਿਸੇ ਮਰਿਆਦਾ ਵਿਚ ਢਾਲਣ ਲਈ ਕੋਈ ਉਪਦੇਸ਼ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਰਜਿੰਦਰ ਸਿੰਘ ਵੀ ਬੇਝਿਜਕ ਸਾਰੇ ਨਸ਼ਿਆਂ ਦਾ ਪੂਰਾ ਨਸ਼ੇੜੀ ਸੀ। ਇਨ੍ਹਾਂ ਨਸ਼ਿਆਂ ਨੂੰ ਹੋਰ ਤੇਜ਼ ਕਰਨ ਲਈ ਦਿਨ ਰਾਤ ਤੰਬਾਕੂ ਮਲ ਮਲ ਕੇ ਜੀਭ ਹੇਠ ਰੱਖ ਛੱਡਣਾ, ਕਈ ਕਈ ਦਿਨ ਕੰਮ ਤੋਂ ਵੀ ਗੈਰ ਹਾਜ਼ਰ ਰਹਿਣਾ, ਅਜਿਹੇ ਨਸ਼ੇੜੀ ਘਰ ਵਿੱਚੋਂ ਬਰਕਤਾਂ ਤਾਂ ਫਿਰ ਖੰਭ ਲਾ ਕੇ ਉੱਡ ਹੀ ਜਾਂਦੀਆਂ ਨੇ। ਨਸ਼ੇੜੀ ਜੀਵਨ ਕਾਰਨ ਪਰਿਵਾਰਕ ਜੀਵਨ ਵਿੱਚ ਵੀ ਕਾਫ਼ੀ ਮੁਸੀਬਤਾਂ ਸਨ। ਰਜਿੰਦਰ ਸਿੰਘ ਹੋਰਾਂ ਦਾ ਡਿਵੋਰਸ ਵੀ ਹੋਇਆ। 14-15 ਸਾਲ ਦੀ ਮਿਹਨਤ ਨਾਲ ਵੀ ਇਨ੍ਹਾਂ ਨਸ਼ਿਆਂ ਪੱਤਿਆਂ ਵਿੱਚ ਗਲਤਾਨ ਰਹਿਣ ਕਾਰਨ ਆਪਣਾ ਘਰ ਬਾਰ ਵੀ ਨਾ ਬਣਾ ਸਕੇ। ਕੈਲੀਫੋਰਨੀਆ ਵਿੱਚ ਮੰਟੀਕੇ 2 ਬੈਡਰੂਮ ਦੀ ਅਪਾਰਟਮੈਂਟ ਕਿਰਾਏ ਤੇ ਲੈ ਕੇ ਸਾਰਾ ਪਰਿਵਾਰ ਉੱਥੇ ਰਹਿੰਦਾ ਸੀ। ਮੰਟੀਕਾ ਕੈਲੀਫੋਰਨੀਆ ਦੇ ਹੀ ਇੱਕ ਦੂਸਰੇ ਸ਼ਹਿਰ ਮੋਡੈਸਟੋ ਤੋਂ ਤਕਰੀਬਨ 30 ਕੁ ਮੀਲ ਦੀ ਵਿੱਥ ਤੇ ਹੈ। ਮੋਡੈਸਟੋ ਸ਼ਹਿਰ ਵਿੱਚ ਸਰਦਾਰ ਗੁਰਦਿਆਲ ਸਿੰਘ ਢਿੱਲੋਂ, ਜੋ ਕਿ ਭਾਈ ਸਵਰਨ ਸਿੰਘ ਹੋਰੀ ਬਹਿਰਾਮ ਸਿਰਿਸ਼ਤੇ ਦੇ ਜੋ ਨਿਵਾਸੀ ਸਨ, ਜਿਨ੍ਹਾਂ ਦਾ ਜ਼ਿਕਰ ਪਿਛਲੀਆਂ ਘਟਨਾਵਾਂ ਵਿੱਚ ਵੀ ਆਇਆ ਹੈ, ਸੋ ਉਹ ਵੀ ਅਮਰੀਕਾ ਰਹਿੰਦੇ ਨੇ। ਉਹ ਟਰੱਕਾਂ ਦਾ ਤੇ ਡਿਸਪੈਚ ਦਾ ਕੰਮ ਕਾਰ ਕਰਦੇ ਨੇ। ਭਾਈ ਗੁਰਦਿਆਲ ਸਿੰਘ ਹੋਰਾਂ ਪਾਸੋਂ ਰਜਿੰਦਰ ਸਿੰਘ ਮੰਟੀਕੇ ਤੋਂ ਆਪਣੇ ਪਿਕਅਪ ਵਿਚ ਬੈਠ ਕੇ ਡਿਸਪੈਚ ਦੇ ਕਾਗਜ਼ ਦੇਣ ਲੈਣ ਗਏ। ਡਿਸਪੈਚ ਦੇ ਦਫ਼ਤਰ ਦੇ ਨਾਲ ਦੇ ਕਮਰੇ ਵਿਚ ਭਾਈ ਗੁਰਦਿਆਲ ਸਿੰਘ ਹੋਰਾਂ ਨੇ ਗੁਰੂ ਕੀ ਬਾਣੀ ਦੀ ਸੀਡੀ ਲਾਈ ਹੋਈ ਸੀ। ਪਾਠ ਦੀ ਆਵਾਜ਼ ਜਦੋਂ ਰਜਿੰਦਰ ਸਿੰਘ ਹੋਰਾਂ ਦੇ ਕੰਨਾਂ ਵਿਚ ਪਈ ਤਾਂ ਇਨ੍ਹਾਂ ਨੇ ਗੁਰਦਿਆਲ ਸਿੰਘ ਹੋਰਾਂ ਨੂੰ ਪੁੱਛਿਆ ਕਿ ਤੁਸੀਂ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਹੈ? ਗੁਰਦਿਆਲ ਸਿੰਘ ਹੋਰੀ ਕਹਿਣ ਲੱਗੇ ਕਿ ਅਖੰਡ ਪਾਠ ਤਾਂ ਨਹੀਂ, ਇਹ ਪਾਠ ਦੀ ਗੁਰਬਾਣੀ ਦੀ ਸੀਡੀ ਚੱਲ ਰਹੀ ਹੈ, ਜਿੱਥੋਂ ਗੁਰਬਾਣੀ ਕੰਨੀ ਪੈ ਰਹੀ ਹੈ। ਉਂਜ ਜੇ ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਹਨ ਤੇ ਸਤਿਗੁਰੂ ਦੀ ਰਹਿਮਤ ਸਦਕਾ ਘਰ ਵਿਚ ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਆਓ ਮੈਂ ਤੁਹਾਨੂੰ ਉੱਥੇ ਲੈ ਚੱਲਦਾ। ਰਜਿੰਦਰ ਸਿੰਘ ਹੋਰੀ ਕਹਿਣ ਲੱਗੇ ਕਿ ਮੈਂ ਪਹਿਲਾਂ ਬਾਥਰੂਮ ਜਾਣਾ ਹੈ, ਫਿਰ ਗੁਰੂ ਮਹਾਰਾਜ ਨੂੰ ਮੱਥਾ ਟੇਕਾਂਗਾ। ਰਜਿੰਦਰ ਸਿੰਘ ਨੇ ਹੱਥ ਪੈਰ ਧੋਤੇ, ਕੁਰਲੀ ਆਦਿਕ ਕੀਤੀ, ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ। ਗੁਰਦਿਆਲ ਸਿੰਘ ਨੇ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਤੇ ਨਾਲ ਹੀ ਪੁੱਛਿਆ ਕਿ ਰਜਿੰਦਰ ਸਿੰਘ, ਜੇ ਤੂੰ ਪੜ੍ਹ ਸਕੇ ਤਾਂ ਮੈਂ ਤੈਨੂੰ ਇੱਕ ਪੁਸਤਕ ਦਿਆਂ, ਤੂੰ ਉਹਨੂੰ ਪੜ੍ਹ ਲਈ। ਰਜਿੰਦਰ ਸਿੰਘ ਹੋਰੀ ਅੱਗੋਂ ਬਿਲਾਸ ਵਿਚ ਬੋਲੇ ਕਿ ਗੁਰਦਿਆਲ ਸਿੰਘ, ਮੇਰੀ ਤਾਂ ਕਿਸਮਤ ਹੀ ਸਾਥ ਨਹੀਂ ਦਿੰਦੀ, ਉਹ ਚ ਤਾਂ ਮੈਂ ਤੈਥੋਂ ਜ਼ਿਆਦਾ ਪੜ੍ਹਿਆ ਹੋਇਆ। ਗੁਰਦਿਆਲ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਰਜਿੰਦਰ ਸਿੰਘ, ਕਿਸਮਤ ਤਾਂ ਤੇਰਾ ਸਾਥ ਦਿੰਦੀ ਹੈ, ਪਰ ਤੂੰ ਕਿਸਮਤ ਨੂੰ ਨੇੜੇ ਹੀ ਨਹੀਂ ਆਉਣ ਦਿੰਦਾ। ਦਿਨ ਰਾਤ ਤਾਂ ਤੇਰੇ ਨੇੜੇ ਸ਼ਰਾਬ ਤੇ ਤੰਬਾਕੂ ਰਹਿੰਦਾ, ਕਿਸਮਤ ਵਿਚਾਰੀ ਕੀ ਕਰੇ? ਕਿਸਮਤ ਵਿਚਾਰੀ ਤਾਂ ਨਸ਼ਿਆਂ ਤੋਂ ਡਰਦੀ ਹੀ ਤੇਰੇ ਨੇੜੇ ਨਹੀਂ ਆਉਂਦੀ। ਇੰਨੀ ਗੱਲ ਸੁਣ ਕੇ ਰਜਿੰਦਰ ਸਿੰਘ ਕਹਿਣ ਲੱਗੇ ਕਿ ਗੁਰਦਿਆਲ ਸਿੰਘ ਜੀ, ਜੇ ਉੱਪਰ ਵਾਲੇ ਦੀ ਮਿਹਰ ਹੋ ਗਈ ਤਾਂ ਬਚ ਜਾਵਾਂਗੇ, ਮੈਂ ਹੁਣ ਆਪਣੇ ਜ਼ੋਰ ਨਾਲ ਤਾਂ ਬਚ ਨਹੀਂ ਸਕਦਾ, ਇਹ ਨਸ਼ੇ ਤਾਂ ਹੁਣ ਹੱਡਾਂ ਦੇ ਨਾਲ ਹੀ ਜਾਣਗੇ। ਇੰਨੇ ਚਿਰ ਨੂੰ ਭਾਈ ਗੁਰਦਿਆਲ ਸਿੰਘ ਹੋਰਾਂ ਨੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਦੀ ਜੀਵਨ ਗਾਥਾ ਸੇਕ ਨੇ ਆ ਪੁਸਤਕ ਰਜਿੰਦਰ ਸਿੰਘ ਨੂੰ ਦਿੱਤੀ ਤੇ ਨਾਲ ਤਗੀਦ ਕੀਤੀ ਕਿ ਇਕ ਵਾਰੀ ਤੂੰ ਇਹ ਪੁਸਤਕ ਨੂੰ ਪੜ੍ਹ ਲੈ ਤੇ ਫਿਰ ਮੇਰੇ ਨਾਲ ਬਾਅਦ ਵਿਚ ਗੱਲ ਕਰੀ। ਰਜਿੰਦਰ ਸਿੰਘ ਕਹਿਣ ਲੱਗਾ ਕਿ ਤੂੰ ਮੈਨੂੰ ਇੰਨੇ ਪਿਆਰ ਨਾਲ ਇਹ ਪੁਸਤਕ ਦਿੱਤੀ ਹੈ, ਆ ਹੁਣ ਵਾਲਾ ਫੇਰਾ ਲਾ ਕੇ ਮੈਂ ਵਾਪਸ 2 ਦਿਨ ਘਰ ਰਹਿਣਾ ਹੈ ਤੇ ਮੈਂ ਇਨ੍ਹਾਂ 2 ਦਿਨਾਂ ਵਿਚ ਹੀ ਪੁਸਤਕ ਪੜ੍ਹ ਲੈਣੀ ਹੈ। ਇਸ ਤਰ੍ਹਾਂ ਵਚਨ ਬਿਲਾਸ ਕਰਦਿਆਂ ਦੋਵਾਂ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਦੇ ਕਮਰੇ ਤੋਂ ਬਾਹਰ ਆ ਗਏ। ਰਜਿੰਦਰ ਸਿੰਘ ਨੇ ਸੇਕ ਨੇ ਇਹ ਪੁਸਤਕ ਆਪਣੇ ਪਰਨੇ ਵਿਚ ਵਲੇਟੀ ਤੇ ਪਿਕਅਪ ਵਿਚ ਰੱਖ ਆਇਆ ਤੇ ਫਿਰ ਮੁੜ ਬਾਥਰੂਮ ਚਲਾ ਗਿਆ ਤੇ ਉਥੇ ਜਾ ਕੇ ਮੱਥਾ ਟੇਕਣ ਜਾਣ ਤੋਂ ਪਹਿਲਾਂ ਜੋ ਤੰਬਾਕੂ ਦੀ ਪੁੜੀ ਵਾਲਾ ਲਫਾਫਾ ਉਥੇ ਛੱਡ ਆਇਆ ਸੀ ਮੁੜ ਜੇਬ ਵਿਚ ਪਾਇਆ, ਡਿਸਪੈਚ ਦੇ ਕਾਗਜ਼ ਲਏ ਤੇ ਘਰ ਨੂੰ ਵਾਪਸ ਚਲਾ ਗਿਆ ਤੇ ਉਥੋਂ ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਕੰਮ ਤੇ ਚਲੇ ਗਏ। ਜਾਣ ਤੋਂ ਪਹਿਲਾਂ ਰਜਿੰਦਰ ਸਿੰਘ ਨੇ ਆਪਣੇ ਪਿਤਾ ਤੇ ਮਾਤਾ ਨੂੰ ਆਖਿਆ ਕਿ ਮੈਂ ਅੱਜ ਢਿੱਲੋਂ ਦੇ ਘਰੋਂ ਆ ਕਿਤਾਬ ਲਿਆਂਦੀ ਹੈ, ਜੇ ਤੁਹਾਡਾ ਮਨ ਬਣੇ ਤਾਂ ਤੁਸੀਂ ਜ਼ਰੂਰ ਪੜ੍ਹਿਓ, ਉਹ ਇਹਦੀ ਬਹੁਤ ਸਿਫਤ ਕਰਦਾ ਸੀ। ਉਦਾਂ ਵੀ ਤਾਂ ਤੁਸੀਂ ਸਾਰਾ ਦਿਨ ਬਾਹਰ ਨੂੰ ਝਾਕਦੇ ਰਹਿੰਦੇ ਹੋ। ਬਾਪੂ ਜੀ ਕਹਿਣ ਲੱਗੇ, ਕਾਕਾ ਹੁਣ ਅੱਖਾਂ ਦੀ ਨਿਗਾਹ ਤਾਂ ਕਮਜ਼ੋਰ ਹੋ ਗਈ ਹੈ, ਮਾਤਾ ਤੇਰੀ ਅਨਪੜ੍ਹ ਹੈ, ਤੂੰ ਆਪ ਹੀ ਟਾਈਮ ਕੱਢ ਕੇ ਸਾਨੂੰ ਕਿਤੇ ਸੁਣਾ ਦੇਈਂ, ਸਾਡੇ ਪਾਸੋਂ ਪੁਸਤਕ ਪੜ੍ਹਨੀ ਹੋਣੀ। ਬਜ਼ੁਰਗਾਂ ਪਾਸੋਂ ਇੰਨਾ ਉੱਤਰ ਸੁਣ ਕੇ ਰਜਿੰਦਰ ਸਿੰਘ ਕੰਮ ਤੇ ਚਲਾ ਗਿਆ। 4-5 ਦਿਨ ਬਾਅਦ ਰਜਿੰਦਰ ਸਿੰਘ ਫੀਨਿਕਸ ਸਟੇਟ ਦਾ ਫੇਰਾ ਲਾ ਕੇ ਵਾਪਸ ਆਇਆ, ਲੰਗਰ ਪਾਣੀ ਛੱਕ ਕੇ ਆਰਾਮ ਕੀਤਾ ਤੇ ਆਪਣੇ ਬਜ਼ੁਰਗਾਂ ਨੂੰ, ਪਿਤਾ ਸਾਹਿਬ ਗੁਰਨਾਮ ਸਿੰਘ ਜੀ ਤੇ ਮਾਤਾ ਭਜਨ ਕੌਰ, ਉਨ੍ਹਾਂ ਨੂੰ ਕਹਿਣ ਲੱਗਾ ਕਿ ਬਾਪੂ ਜੀ, ਮੈਂ ਹੁਣ 2-3 ਦਿਨ ਕੰਮ ਤੇ ਨਹੀਂ ਜਾਣਾ, ਕਿਉਂ ਨਾ ਆਪਾਂ ਉਹ ਢਿੱਲੋਂ ਪਾਸੋਂ ਜਿਹੜੀ ਕਿਤਾਬ ਲਿਆਂਦੀ ਸੀ ਮੈਂ ਆਪ ਵੀ ਪੜ੍ਹਨੀ ਹੈ ਤੇ ਮੈਂ ਤੁਹਾਨੂੰ ਵੀ ਸੁਣਾ ਦਿੰਦਾ ਹਾਂ। ਬਜ਼ੁਰਗ ਕਹਿਣ ਲੱਗੇ ਕਿ ਪੁੱਤ, ਜੇ ਪੁਸਤਕ ਧਾਰਮਿਕ ਹੈ ਤੇ ਇਸ ਵਿਚ ਗੁਰਬਾਣੀ ਦੀਆਂ ਪੰਕਤੀਆਂ ਹਨ, ਫਿਰ ਤੂੰ ਹੱਥ ਧੋ ਕੇ ਕੁਰਲੀ ਕਰਕੇ ਤੰਬਾਕੂ ਨੂੰ ਦੂਰ ਰੱਖ ਕੇ ਪੜ੍ਹੀ, ਐਵੇਂ ਪੁੰਨ ਦੇ ਭਲੇਵੇਂ ਪਾਪ ਦਾ ਭਾਗੀ ਨਾ ਬਣ ਜਾਏ। ਭਾਈ ਰਜਿੰਦਰ ਸਿੰਘ ਹੋਰਾਂ ਦੇ ਦੱਸਣ ਅਨੁਸਾਰ, ਕਿਉਂਕਿ ਸਮੁੱਚੀ ਘਟਨਾ ਉਨ੍ਹਾਂ ਨੇ ਆਪਣੀ ਜ਼ਬਾਨੀ ਸੁਣਾਈ ਤੇ ਜੇ ਕੋਈ ਉਨ੍ਹਾਂ ਨੂੰ ਪੁੱਛਣਾ ਵੀ ਚਾਹੇ ਤਾਂ ਉਹ ਬਿਨਾਂ ਕਿਸੇ ਹੀਲ ਹੁਜਤ ਦੇ ਜਾਂ ਸ਼ਰਮ ਦੇ ਬੜਾ ਸਪਸ਼ਟ ਹੋ ਕੇ ਸਾਰੀ ਕਹਾਣੀ ਸੁਣਾਉਂਦੇ ਨੇ ਤਾਂ ਜੋ ਕਿਸੇ ਹੋਰ ਦਾ ਜੀਵਨ ਬਦਲਣ ਵਿਚ ਵੀ ਇਹ ਸਹਾਇਕ ਹੋ ਜਾਏ। ਸੋ ਉਨ੍ਹਾਂ ਨੇ ਹੱਥ ਮੂੰਹ ਧੋ ਕੇ ਸਵੇਰੇ 9 ਵਜੇ ਸੇਕ ਨੇ ਆ ਪੁਸਤਕ ਪੜ੍ਹਨੀ ਆਰੰਭ ਕੀਤੀ। ਪੁਸਤਕ ਪੜ੍ਹਦਿਆਂ ਪੜ੍ਹਦਿਆਂ ਭਾਈ ਰਜਿੰਦਰ ਸਿੰਘ ਹੋਰੀ ਦੱਸਦੇ ਹੁੰਦੇ ਹਨ ਕਿ ਅਜਿਹਾ ਵਿਰਾਗ ਆਵੇ ਕਿ ਉਹ ਅੱਖਾਂ ਵਿਚ ਦੀ ਹੰਝੂ ਬਣ ਕੇ ਵਹਿ ਤੁਰੇ ਤੇ ਕਈ ਵਾਰ ਗਲਾ ਵੀ ਭਰ ਆਵੇ ਤੇ ਕਈ ਕਈ ਚਿਰ ਬੋਲਿਆ ਵੀ ਨਾ ਜਾਵੇ ਤੇ ਮਨ ਆਪਣੇ ਆਪ ਨੂੰ ਅੰਦਰੋਂ ਅੰਦਰੀ ਲਾਹਨਤਾਂ ਪਾਵੇ ਭਈ ਰਜਿੰਦਰ ਸਿਆਂ ਤੂੰ ਸਾਰੀ ਉਮਰ ਐਵੇਂ ਨਸ਼ਿਆਂ ਵਿਚ ਹੀ ਰੋੜ ਦਿੱਤੀ, ਕੀ ਖੱਟਿਆ ਇਸ ਜੀਵਨ ਤੋਂ। 12:30 ਵੱਜ ਗਏ, ਪ੍ਰਸ਼ਾਦਾ ਛਕਿਆ, ਮੁੜ ਚਾਹ ਪਾਣੀ ਛੱਕ ਕੇ ਪੁਸਤਕ ਫੇਰ ਪੜ੍ਹਨੀ ਆਰੰਭ ਕਰ ਦਿੱਤੀ ਤੇ ਭਾਈ ਰਜਿੰਦਰ ਸਿੰਘ ਹੋਰੀ ਦੱਸਦੇ ਹਨ ਕਿ 2 ਦਿਨਾਂ ਵਿਚ ਮੈਂ ਸਾਰੀ ਪੁਸਤਕ ਸੰਪੂਰਨ ਕਰ ਲਈ। ਉਨ੍ਹਾਂ ਆਪ ਦੱਸਿਆ ਕਿ 35 ਸਾਲ ਤੋਂ ਜਿਸ ਸ਼ਰਾਬ ਤੋਂ ਬਿਨਾਂ ਮੈਂ ਇਕ ਵੀ ਦਿਨ ਰਹਿ ਨਹੀਂ ਸੀ ਸਕਦਾ ਤੇ 27 ਸਾਲ ਤੰਬਾਕੂ ਕਿਤੇ ਸੁੱਤਿਆਂ ਪਿਆਂ ਮੂੰਹ ਵਿਚੋਂ ਨਿਕਲ ਜਾਵੇ ਤਾਂ ਜੁਦੀ ਗੱਲ, ਨਹੀਂ ਤਾਂ ਇਹ ਮੇਰਾ ਜੀਵਨ ਆਧਾਰ ਬਣਿਆ ਹੋਇਆ ਸੀ। ਉਸ ਦਿਨ ਪੁਸਤਕ ਪੜ੍ਹਨ ਨਾਲ ਦੋਵਾਂ ਚੀਜ਼ਾਂ ਨੂੰ ਵਰਤਣ ਦਾ ਚੇਤਾ ਹੀ ਨਹੀਂ ਆਇਆ ਤੇ ਬਾਅਦ ਵਿਚ ਤੰਬਾਕੂ ਤੋਂ ਐਸੀ ਨਫ਼ਰਤ ਹੋ ਗਈ ਕਿ ਇਸ ਦੀ ਬਦਬੋ ਹੁਣ ਮੈਨੂੰ ਗੰਦਗੀ ਦੀ ਬਦਬੋ ਭਾਸਣ ਲੱਗ ਪਈ। ਸਾਰੀ ਪੁਸਤਕ ਪੜ੍ਹਨ ਬਾਅਦ ਭਾਈ ਰਜਿੰਦਰ ਸਿੰਘ ਦੱਸਦੇ ਹਨ ਕਿ ਮੇਰਾ ਚਿੱਤ ਕਰੇ ਕਿ ਮੈਂ ਲੱਗਦੇ ਹੱਥ ਇਕ ਵਾਰੀ ਹੋਰ ਪੜ੍ਹ ਲਵਾਂ ਤੇ ਨਾਲ ਹੀ ਮਾਤਾ ਪਿਤਾ ਨੇ ਵੀ ਪ੍ਰੇਰਣਾ ਦਿੱਤੀ ਕਿ ਪੁੱਤਰਾ, ਇਹ ਜੋ ਮਹਾਂਪੁਰਖਾਂ ਦਾ ਜੀਵਨ ਤੂੰ ਸਾਨੂੰ ਸੁਣਾਇਆ ਹੈ, ਅਜਿਹੇ ਜੀਵਨ ਵੱਲ ਤਾਂ ਅਸੀਂ ਕਦੇ ਸੁਪਨੇਵਤ ਵੀ ਖਿਆਲ ਨਹੀਂ ਕੀਤਾ। ਇਹ ਸਾਰੀ ਪੁਸਤਕ ਰਜਿੰਦਰ ਸਿੰਘ ਹੋਰਾਂ ਦੇ ਘਰੋਂ ਬੀਬੀ ਸਤਵਿੰਦਰ ਕੌਰ ਨੇ ਵੀ ਸੁਣੀ। ਰਜਿੰਦਰ ਸਿੰਘ ਤੇ ਸਾਰੇ ਪਰਿਵਾਰ ਨੂੰ ਐਸਾ ਸਤਿਗੁਰੂ ਜੀ ਨੇ ਉਤਸ਼ਾਹ ਬਖਸ਼ਿਆ, ਉਨ੍ਹਾਂ ਨੇ ਮੁੜ ਦੁਬਾਰਾ ਪੁਸਤਕ ਪੜ੍ਹਨੀ ਆਰੰਭ ਕਰ ਦਿੱਤੀ। ਕਈ ਸਾਖੀਆਂ ਜੋ ਇਨ੍ਹਾਂ ਨੂੰ ਚੰਗੀਆਂ ਲੱਗੀਆਂ ਉਨ੍ਹਾਂ ਨੂੰ ਆਪ ਨੇ ਮੁੜ ਮੁੜ ਕੇ ਦੁਹਰਾ ਦੁਹਰਾ ਕੇ ਪੜ੍ਹਿਆ। ਦੂਜੀ ਵਾਰ ਦੀ ਪੁਸਤਕ ਸਮਾਪਤੀ ਤੇ ਰਜਿੰਦਰ ਸਿੰਘ ਨੇ ਆਪਣੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਕਿ ਬਜ਼ੁਰਗੋ, ਤੁਸੀਂ ਤਾਂ ਹੁਣ ਆਪਣੀ ਜ਼ਿੰਦਗੀ ਦੇ ਸਵਾਸ ਅਜਾਈ ਨਾ ਗਵਾਵੋ ਨਾ, ਤੁਸੀਂ ਦਾੜੀ ਕੇਸ ਰੱਖੇ ਹੋਏ ਆ, ਤੁਸੀਂ ਤਾਂ ਗੁਰੂ ਕਾ ਅੰਮ੍ਰਿਤ ਛਕੋ, ਮੈਂ ਤਾਂ ਅਜੇ ਨੱਕ ਵੱਡਿਆਂ ਦੀ ਉਮਤ ਵਿਚ ਸ਼ਾਮਲ ਹਾਂ, ਭਾਵ ਘੋਣ ਮੋਹ ਨਹੀਂ ਹਾਂ, ਤੇ ਜੇ ਮੈਂ ਅੰਮ੍ਰਿਤ ਸੰਚਾਰ ਵਿਚ ਸ਼ਾਮਲ ਹੋਏ ਪੰਜਾਂ ਪਿਆਰਿਆਂ ਸਾਹਮਣੇ ਅੰਮ੍ਰਿਤ ਛਕਣ ਲਈ ਗਿਆ ਵੀ ਤਾਂ ਪੰਜਾਂ ਪਿਆਰਿਆਂ ਨੇ ਮੈਨੂੰ ਅੰਮ੍ਰਿਤ ਛਕਾਉਣਾ ਨਹੀਂ, ਪਰ ਉਂਝ ਮੈਂ ਅੱਜ ਤੋਂ ਪਰਨ ਕਰ ਲਿਆ ਕਿ ਮੈਂ ਪ੍ਰਮਾਤਮਾ ਦੀ ਬਖਸ਼ਿਸ਼ ਦਾੜੀ ਕੇਸ ਅੱਜ ਤੋਂ ਕਤਲ ਨਹੀਂ ਕਰਾਵਾਂਗਾ ਤੇ ਨਾ ਹੀ ਕਿਸੇ ਨਸ਼ੇ ਨੂੰ ਵਰਤਣਾ। ਵਰਤਣਾ ਤਾਂ ਇਕ ਪਾਸੇ ਰਿਹਾ, ਮੈਂ ਹੱਥ ਤੱਕ ਵੀ ਨਹੀਂ ਲਾਉਣਾ। ਅੱਜ ਜੇ 6 ਦਿਨ ਇਨ੍ਹਾਂ ਤੋਂ ਬਿਨਾਂ ਲੰਘ ਗਏ ਤੇ ਮੈਂ ਇਨ੍ਹਾਂ ਤੋਂ ਬਿਨਾਂ ਅਗਾਂਹ ਵੀ ਮਰਨ ਤਾਂ ਲੱਗਾ ਨਹੀਂ। ਰਜਿੰਦਰ ਸਿੰਘ ਦੀ ਇਹ ਗੱਲ ਸੁਣ ਕੇ ਬਜ਼ੁਰਗ ਕਹਿਣ ਲੱਗੇ ਕਿ ਪੁੱਤਰਾ, ਅਸੀਂ ਤਾਂ ਤੈਨੂੰ ਕਹਿ ਕਹਿ ਕੇ ਥੱਕ ਗਏ ਹਾਂ, ਜੇ ਤੂੰ ਨਸ਼ੇ ਛੱਡ ਦੇਵੇਂ ਤਾਂ ਤੇਰੇ ਘਰ ਦਾ ਵੀ ਭਲਾ, ਤੇਰਾ ਵੀ ਭਲਾ ਤੇ ਘਰ ਦਾ ਗੁਜ਼ਾਰਾ ਵੀ ਸੌਖਾ ਚੱਲ ਪਏਗਾ। ਨੇੜੇ ਹੀ ਕੁਰਸੀ ਤੇ ਬੈਠੀ ਸਰ ਰਜਿੰਦਰ ਸਿੰਘ ਹੋਰਾਂ ਦੀ ਸੁਪਤਨੀ ਬੀਬੀ ਸਤਵਿੰਦਰ ਕੌਰ ਕਹਿਣ ਲੱਗੀ ਕਿ ਆ ਜੋ ਘਰ ਵਿਚ ਨਸ਼ਿਆਂ ਦਾ ਨਰਕ ਪਿਆ ਹੈ, ਇਸ ਨੂੰ ਕੀ ਕਰਨਾ ਹੈ, ਜਿਹੜੇ ਲਿਆ ਲਿਆ ਕੇ ਇੰਨੀਆਂ ਬੋਤਲਾਂ ਰੱਖੀਆਂ ਨੇ, ਇੰਨਾ ਤੰਬਾਕੂ ਰੱਖਿਆ ਹੋਇਆ ਹੈ, ਇੰਨੀ ਕਾਹਲੀ ਵਿਚ ਫੈਸਲਾ ਨਾ ਕਰੋ। ਹੁਣੇ ਸਾਰੇ ਪਰਿਵਾਰ ਵਿਚ ਤਾਂ ਤੁਸੀਂ ਕਹਿ ਦਿੱਤਾ, ਕੱਲ ਨੂੰ ਬਾਹਰ ਜਾ ਕੇ ਘਰ ਆ ਕੇ ਮੁੜ ਨਸ਼ਾ ਪੀਣ ਲੱਗ ਪਵੋਗੇ, ਅਜਿਹੇ ਦਾਅਵੇ ਬੰਨਣ ਦਾ ਕੀ ਫਾਇਦਾ। ਮੈਨੂੰ ਵੀ 14-15 ਸਾਲ ਤੁਹਾਡੇ ਨਾਲ ਰਹਿੰਦਿਆਂ ਹੋ ਗਏ, ਰੋਜ਼ ਦਾ ਮੇਰਾ ਤੁਹਾਡੇ ਨਾਲ ਵਾਹ, ਤੁਸੀਂ ਤਾਂ ਸੁੱਤਿਆਂ ਵੀ ਤੰਬਾਕੂ ਮੂੰਹ ਚੋਂ ਨਹੀਂ ਨਿਕਲਣ ਦਿੰਦੇ, ਜਾਗਦੇ ਕੀ ਕਰੋਗੇ। ਜਰਾ ਹੋਸ਼ ਵਿਚ ਗੱਲ ਕਰੋ, ਸੋਚ ਸਮਝ ਕੇ ਗੱਲ ਕਰੋ, ਗੱਲ ਵੀ ਉਹ ਕਰੋ ਜਿਸ ਨੂੰ ਤੁਸੀਂ ਪੂਰੀ ਕਰ ਸਕੋ। ਰਜਿੰਦਰ ਸਿੰਘ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਕਿ ਭਗਵਾਨ ਨੇ ਤੂੰ ਕਹਿੰਦੀ ਤਾਂ ਸੱਚ ਹੈ ਤੇ ਪਰ ਝੂਠ ਮੈਂ ਵੀ ਹੁਣ ਨਹੀਂ ਬੋਲ ਰਿਹਾ। ਭਾਵੇਂ ਤੂੰ ਸੱਚ ਕਹਿੰਦੀ ਹੈ ਕਿ ਮੈਂ ਨਸ਼ੇ ਨਹੀਂ ਛੱਡ ਸਕਦਾ, ਪਰ ਮੈਂ ਵੀ ਝੂਠ ਨਹੀਂ ਬੋਲ ਰਿਹਾ ਕਿ ਮੈਂ ਹੁਣ ਛੱਡ ਦੇਣੇ ਆ। ਪਹਿਲਾਂ ਮੈਂ ਕਿਸੇ ਦੇ ਕਹੇ ਕਹਾਏ ਨਸ਼ੇ ਛੱਡਣ ਦੀਆਂ ਸੁਗੰਧਾਂ ਖਾਂਦਾ ਸਾਂ, ਕਸਮਾਂ ਖਾਂਦਾ ਸਾਂ, ਪਰ ਹੁਣ ਮਹਾਂਪੁਰਸ਼ਾਂ ਦੀ ਜੀਵਨ ਗਾਥਾ ਪੜ੍ਹ ਕੇ, ਇਹ ਪੁਸਤਕ ਪੜ੍ਹ ਕੇ ਮੈਂ ਆਪ ਹੈਰਾਨ ਹਾਂ ਕਿ ਇਨ੍ਹਾਂ ਨਸ਼ਿਆਂ ਨੂੰ ਜੋ ਮੇਰੀ ਜਿੰਦ ਜਾਨ ਦਾ ਆਸਰਾ ਬਣ ਚੁੱਕੇ ਸਨ, ਮੈਨੂੰ ਅੰਦਰੋਂ ਇਨ੍ਹਾਂ ਤੋਂ ਨਫ਼ਰਤ ਹੋ ਗਈ ਹੈ ਤੇ ਇਨ੍ਹਾਂ ਨੂੰ ਤਿਆਗ ਦੇਣ ਦਾ ਮੇਰਾ ਮਨ ਫੈਸਲਾ ਕਰ ਰਿਹਾ ਹੈ। ਆ 6 ਦਿਨ ਤੂੰ ਵੇਖਿਆ ਹੀ ਹੈ ਮੈਂ ਕੋਈ ਨਸ਼ਾ ਵਰਤਿਆ। ਬੀਬੀ ਕਹਿਣ ਲੱਗੀ ਕਿ ਇਹ ਦਿਨ ਤਾਂ ਸੱਚਮੁੱਚ ਹੀ ਸੁੱਖ ਸੁਕੀਲੀ ਲੰਘ ਹੈ, ਪਰ ਹੁਣ ਜਦੋਂ ਤੁਸੀਂ ਘਰ ਵਿਚ ਰੰਗ ਬਿਰੰਗੀਆਂ ਬੋਤਲਾਂ ਤੇ ਤੰਬਾਕੂ ਦੇ ਪੈਕਟ ਵੇਖੇ ਤਾਂ ਤੁਹਾਡਾ ਜੀ ਫਿਰ ਲਲਚਾਉਣ ਲੱਗ ਪੈਣਾ। ਤੁਹਾਨੂੰ ਪਰਿਵਾਰ ਸਾਹਮਣੇ ਕੀਤੇ ਕੌਲ ਕਰਾਰ ਸਾਰੇ ਹੀ ਭੁੱਲ ਜਾਣੇ ਨੇ। ਰਜਿੰਦਰ ਸਿੰਘ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਕਿ ਭਲੀਏ ਚੱਲ ਫਿਰ ਕਰ ਹਿੰਮਤ, ਘਰ ਵਿੱਚੋਂ ਸਾਰਾ ਲੱਭ ਲੱਭ ਕੇ ਕਰ ਇਕੱਠਾ ਨਰਕ, ਇਸ ਨੂੰ ਕਿਸੇ ਜੰਗਲ ਜਾਂ ਕ੍ਰੀਕ ਵਿੱਚ ਜਾ ਕੇ ਸੁੱਟ ਆਈਏ, ਤਾਂ ਜੋ ਹੁਣ ਜੋ ਸਵਰਗ ਦਾ ਤਿਣਕਾ ਭਾਸਿਆ ਹੈ ਇਸ ਤਿਣਕੇ ਨੂੰ ਵੀ ਆਪਾਂ ਜ਼ਿੰਦਗੀ ਵਿੱਚ ਵੇਖਣ ਦਾ ਯਤਨ ਕਰੀਏ। ਰਜਿੰਦਰ ਸਿੰਘ ਦੇ ਘਰੋਂ ਕਹਿਣ ਲੱਗੀ ਕਿ ਇਹਨੂੰ ਜੰਗਲ ਵਿੱਚ ਜਾਂ ਕ੍ਰੀਕ ਵਿੱਚ ਸੁੱਟਣ ਦੀ ਥਾਂ ਤੁਸੀਂ ਕਿਉਂ ਨਹੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਦੇ ਦੇਵੋ ਜਿਹੜਾ ਕਿ ਨਸ਼ੇ ਵਰਤਦਾ ਹੈ। ਰਜਿੰਦਰ ਸਿੰਘ ਕਹਿਣ ਲੱਗੇ, ਭਲੀਏ ਇਹ ਕਿੱਥੋਂ ਦੀ ਸਿਆਣਪ ਹੈ, ਕਿੱਥੋਂ ਦੀ ਦਨਾਈ ਹੈ ਕਿ ਆਪਣੇ ਘਰੋਂ ਨਰਕ ਕੱਢ ਕੇ ਆਪਣੇ ਹੀ ਕਿਸੇ ਸੱਜਣ ਮਿੱਤਰ ਦੇ ਘਰ ਵਾੜ ਦਿਓ। ਜਿਹੜੀ ਚੀਜ਼ ਵਰਤਣ ਤੇ ਖਾਣ ਤੋਂ ਮੈਂ ਤੋਬਾ ਕੀਤੀ ਹੈ, ਮੈਂ ਹੁਣ ਇਹ ਲਾਨਤ ਕਿਸੇ ਦੇ ਘਰ ਨਹੀਂ ਦੇਣੀ, ਮੈਂ ਇਸ ਨੂੰ ਸਦਾ ਲਈ ਸ਼ਹਿਰ ਤੋਂ ਦੂਰ ਸੁੱਟ ਕੇ ਆਉਣਾ। ਤੂੰ ਕਰ ਹਿੰਮਤ, ਮੈਂ ਤੇਰੇ ਨਾਲ ਮਦਦ ਕਰਾਉਣਾ। ਸਾਰੀਆਂ ਬੋਤਲਾਂ ਚਾਹੇ ਉਹ ਸੀਲਬੰਦ ਸਨ ਜਾਂ ਖੁੱਲੀਆਂ, ਤੰਬਾਕੂ ਤੇ ਬਾਕੀ ਦਾ ਨਸ਼ੀਲਾ ਨਿਕਸੁੱਕ ਖੂੰਜਾਂ ਖੁਰਲਿਆਂ ਚੋਂ ਲੰਭ ਕੇ ਇਹਨਾਂ ਦੋਵਾਂ ਜਾਣਿਆਂ ਨੇ ਇੱਕ ਬਕਸੇ ਵਿੱਚ ਇਕੱਠਾ ਕਰਕੇ ਪਾ ਲਿਆ ਤੇ ਫੈਸਲਾ ਕੀਤਾ ਕਿ ਸ਼ਾਮ ਨੂੰ ਹਨੇਰਾ ਹੁੰਦੇ ਸਾਰ ਮਤ ਖਾ ਜਾਣ ਵਾਲੀ ਤੇ ਮਤ ਖੀਣ ਕਰਨ ਵਾਲੀ ਤੇ ਸਰੀਰ ਨੂੰ ਤਬਾਹ ਕਰਨ ਵਾਲੀ ਜੁੰਡਲੀ ਨੂੰ ਹੁਣ ਪਾਣੀ ਚ ਡੋਬ ਦੇਣਾ। ਰਜਿੰਦਰ ਸਿੰਘ ਦੇ ਘਰੋਂ ਬੀਬੀ ਨੇ ਆਪਣੇ ਤਜਰਬੇ ਮੁਤਾਬਕ ਰਜਿੰਦਰ ਸਿੰਘ ਹੋਰਾਂ ਨੂੰ ਮੁੜ ਕਿਹਾ ਕਿ ਸੋਚ ਲਓ ਕਿਤੇ ਮਨ ਡੋਲਦਾ ਤਾਂ ਨਹੀਂ। ਰਜਿੰਦਰ ਸਿੰਘ ਨੇ ਉੱਤਰ ਦਿੱਤਾ, ਭਗਵਾਨ ਨੇ ਚੰਗਾ ਕੰਮ ਕਰਨ ਲੱਗਿਆਂ ਬਹੁਤੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ, ਮੈਂ ਹੁਣ ਫੈਸਲਾ ਕਰ ਹੀ ਲਿਆ, ਤੂੰ ਮੇਰੇ ਇਸ ਫੈਸਲੇ ਵਿੱਚ ਮਦਦਗਾਰ ਬਣ ਕੇ ਸਹਾਇਤਾ ਕਰ। ਆਖਰੀ ਫੈਸਲਾ ਸੁਣ ਕੇ ਘਰਵਾਲੀ ਨੇ ਸ਼ੁਕਰ ਸ਼ੁਕਰ ਕਹਿੰਦਿਆਂ ਸਾਰਾ ਸਾਜੋ ਸਮਾਨ ਨਸ਼ਿਆਂ ਪੱਤਿਆਂ ਦਾ ਇਕੱਠਾ ਕਰਨਾ ਆਰੰਭ ਕਰ ਦਿੱਤਾ ਤੇ ਇੱਕ ਬਕਸੇ ਵਿੱਚ ਪਾ ਲਿਆ। ਹਨੇਰਾ ਹੁੰਦੇ ਸਾਰ ਜਿਵੇਂ ਰਜਿੰਦਰ ਸਿੰਘ ਹੋਰੀ ਦੱਸਦੇ ਹਨ ਕਿ ਉਨ੍ਹਾਂ ਨੇ ਬਕਸਾ ਚੁੱਕ ਕੇ ਮੋਢੇ ਉੱਪਰ ਰੱਖਿਆ ਤੇ ਨਾਲ ਬੋਲਿਆ ਸ਼ੁਕਲ ਨਾਲ ਕਿ ਬੋਲੋ ਭਈਆ ਰਾਮ ਕੀ ਦੁਆਈ। ਘਰਵਾਲੀ ਨੂੰ ਕਿਹਾ, ਬੈਠ ਪਿੱਕੇ ਦੀ ਅਗਲੀ ਸੀਟ ਉੱਪਰ ਆਪਾਂ ਇਸ ਨਰਕ ਨੂੰ ਪਿੱਛੇ ਡਾਲੇ ਵਿੱਚ ਰੱਖਦੇ ਹਾਂ। ਰਜਿੰਦਰ ਸਿੰਘ ਨੇ ਬਕਸਾ ਪਿੱਕੇ ਵਿੱਚ ਦੇ ਡਾਲੇ ਵਿੱਚ ਰੱਖਿਆ। ਪਿੱਕਾ ਸਟਾਰਟ ਕਰਕੇ 10 ਕੁ ਮੀਲ ਉੱਪਰ ਇੱਕ ਪਾਣੀ ਦੀ ਛੋਟੀ ਨਦੀ ਕ੍ਰੀਕ ਵਗਦੀ ਸੀ। ਪਿੱਕਾ ਸੜਕ ਦੇ ਇੱਕ ਪਾਸੇ ਖੜਾ ਕੀਤਾ, ਬਕਸਾ ਪਾਣੀ ਦੇ ਕਿਨਾਰੇ ਦੋਵੇਂ ਜਾਣੇ ਲੈ ਗਏ, ਬੋਤਲਾਂ ਖੋਲ ਕੇ ਸਾਰੀ ਸ਼ਰਾਬ ਪਾਣੀ ਵਿੱਚ ਵਹਾ ਦਿੱਤੀ, ਤੰਬਾਕੂ ਦੀਆਂ ਪੁੜੀਆਂ ਪਾੜ ਪਾੜ ਕੇ ਕ੍ਰੀਕ ਦੇ ਕੰਢੇ ਖਿਲਾਰ ਦਿੱਤੀਆਂ। ਰਜਿੰਦਰ ਸਿੰਘ ਦੇ ਘਰਵਾਲੀ ਨੇ ਹੱਥ ਧੋਤੇ। ਰਜਿੰਦਰ ਸਿੰਘ ਆਪਣੇ ਵੇਗ ਵਿੱਚ ਇਮੋਸ਼ਨਲ ਹੋਇਆ, ਭਾਵਕ ਹੋਇਆ, ਕਹਿਣ ਲੱਗਾ ਕਿ ਮੈਂ ਸੁਣਿਆ ਪਾਣੀ ਹੀ ਆਖਰ ਨੂੰ ਸਾਰੀ ਸ੍ਰਿਸ਼ਟੀ ਨੂੰ ਲੈ ਕਰਦਾ ਹੈ, ਖਤਮ ਕਰਦਾ ਹੈ। ਹੇ ਖਵਾਜਾ ਖਿਜਰ, ਇਸ ਨਸ਼ੇ ਨੂੰ ਵੀ ਆਪਣੇ ਵਿੱਚ ਹੀ ਖਿਆ ਕਰ ਲੈ, ਇਹ ਹੁਣ ਮੇਰੇ ਵੱਲ ਜਾਂ ਮੇਰੇ ਘਰ ਵੱਲ ਮੂੰਹ ਨਾ ਕਰੇ। ਮੈਂ ਸੁਣਿਆ ਵੀ ਹੈ ਤੇ ਪੜ੍ਹਿਆ ਵੀ ਹੈ ਕਿ ਸਮੁੰਦਰ ਇਹ ਪੰਜ ਰਤਨੀ ਸ਼ਰਾਬ ਵੀ ਹੇ ਸਮੁੰਦਰ ਇਹ ਪੰਜ ਰਤਨੀ ਸ਼ਰਾਬ ਵੀ ਤੂੰ ਦੈਂਤਾਂ ਤੇ ਦੇਵਤਿਆਂ ਨੂੰ ਖੀਰ ਸਮੁੰਦਰ ਰਿੜਕਣ ਸਮੇਂ 14 ਰਤਨਾਂ ਦੇ ਨਾਲ ਦਿੱਤੀ ਸੀ। ਇਹ ਤੇਰੇ ਵਿੱਚੋਂ ਪੈਦਾ ਹੋਈ ਤੇਰੀ ਪੁੱਤਰੀ ਅੱਜ ਤੇਰੇ ਹਵਾਲੇ ਮੈਂ ਕਰ ਦਿੱਤੀ ਹੈ, ਇਹਨੂੰ ਆਪਣੇ ਵਿੱਚ ਹੀ ਸਮਾਈ ਦੇਈ ਰੱਖ, ਸਾਡੇ ਵੱਲ ਨਾ ਆਉਣ ਦੇ, ਕਿਉਂਕਿ ਜਦੋਂ ਤੂੰ ਆਪਣੀ ਇਹ ਪੁੱਤਰੀ ਭਾਵ ਸ਼ਰਾਬ ਕਿਸੇ ਦੇ ਘਰ ਭੇਜ ਦਿੰਦਾ ਹੈ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੁ ਬਲ ਹੈ, ਜਿਵੇਂ ਹੇ ਖਵਾਜਾ ਖਿਜਰ ਹੇ ਪਾਣੀ ਤੇਰੇ ਬਲ ਦਾ ਕੋਈ ਥਾਂ ਨਹੀਂ ਨਾ, ਜਿਹੜਾ ਇੱਕ ਵਾਰੀ ਤੇਰੇ ਵਿੱਚ ਗਰਕ ਗਿਆ ਹੇ ਸਮੁੰਦਰ ਤੂੰ ਉਸਦਾ ਇਸ ਸੰਸਾਰ ਵਿੱਚੋਂ ਨਾਮੋ ਨਿਸ਼ਾਨ ਮਿਟਾ ਦਿੰਦਾ, ਤਿਵੇਂ ਹੀ ਤੇਰੀ ਇਹ ਪੰਜ ਰਤਨੀ ਪੁੱਤਰੀ ਭਾਵ ਸ਼ਰਾਬ ਜਿਸ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਉਸ ਦੀ ਸੰਪਦਾ ਉਸ ਦੀ ਇੱਜ਼ਤ ਉਸ ਦਾ ਸਰੀਰ ਤੇ ਉਸ ਪਰਿਵਾਰ ਦੇ ਖੁਸ਼ੀਆਂ ਖੇੜੇ ਚਾਹ ਮਲਹਾਰ ਸਾਰੇ ਨਾਸ਼ ਕਰਕੇ ਉਸ ਦੇ ਹੱਡ ਹਰਿਦੁਆਰ ਨੂੰ ਹੀ ਲੈ ਜਾਂਦੀ ਹੈ। ਪਰ ਮੇਰਾ ਤਾਂ ਕੋਈ ਪੂਰਵਲਾ ਕਰਮ ਜਾਗਿਆ, ਵਿਧ ਬਹਾਨਾ ਸੇਕਨੇਆ ਪੁਸਤਕ ਬਣੀ, ਥੋੜੀ ਉਮਰ ਬਾਕੀ ਰਹਿੰਦੀ ਹੈ, ਹੁਣ ਮੈਨੂੰ ਤੂੰ ਸਵਰਗ ਦਾ ਰੰਗ ਵੀ ਵੇਖ ਲੈਣ ਦੇ। ਹੇ ਖਵਾਜਾ ਹੁਣ ਤੇਰੀ ਪੁੱਤਰੀ ਨੂੰ ਤੇਰੇ ਭੇਟ ਕੀਤਾ, ਮਿਹਰਬਾਨੀ ਕਰੀ ਇਹ ਵਾਪਸ ਮੇਰੇ ਘਰ ਵਿੱਚ ਪ੍ਰਵੇਸ਼ ਨਾ ਕਰੇ, ਇਸ ਨੂੰ ਤੂੰ ਇਸ ਦੇ ਜਨਮਦਾਤਾ ਪਾਸ ਹੀ ਪਹੁੰਚਾ ਦੇ। ਰਜਿੰਦਰ ਸਿੰਘ ਇਸ ਤਰ੍ਹਾਂ ਆਪਣੇ ਅੰਦਰਲੇ ਹਾਵ ਭਾਵ ਬਾਹਰ ਪ੍ਰਗਟ ਕਰਦਾ ਹੋਇਆ ਆਪਣੀ ਧੁਨ ਵਿੱਚ ਬੋਲਦਾ ਹੋਇਆ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਭਗਵਾਨੇ ਹੁਣ ਚੱਲ ਚੱਲੀਏ, ਇਹ ਨਸ਼ੇ ਤਾਂ ਜਲ ਬੁਰਦਾ ਕਰ ਦਿੱਤੇ, ਇਨ੍ਹਾਂ ਜਮਦੂਤਾਂ ਤੋਂ ਤਾਂ ਛੁਟਕਾਰਾ ਪ੍ਰਾਪਤ ਕਰ ਲਿਆ, ਹੁਣ ਆਪਣੀ ਗੱਡੀ ਵੀ ਕਈ ਚਿਰ ਦੀ ਸੜਕ ਦੇ ਕੰਢੇ ਖੜੀ ਹੈ, ਕਿਤੇ ਦੂਜੇ ਜਮਦੂਤ ਭਾਵ ਪੁਲਿਸ ਵਾਲੇ ਨਾ ਘੇਰ ਲੈਣ ਕਿ ਤੁਸੀਂ ਭਾਈ ਇੱਥੇ ਰਾਤ ਦੇ ਹਨੇਰੇ ਵਿੱਚ ਕੀ ਕਰਦੇ ਫਿਰਦੇ ਹੋ, ਉਨ੍ਹਾਂ ਅੱਗੇ ਝੂਠ ਵੀ ਨਹੀਂ ਬੋਲਿਆ ਜਾਣਾ, ਕਰ ਛੇਤੀ ਬੈਠ ਸੀਟ ਤੇ ਚੱਲੀਏ ਘਰ ਨੂੰ। ਦੋਵਾਂ ਨੇ ਪਿਕਅਪ ਵਿੱਚ ਬੈਠ ਘਰ ਮੁੜਨ ਦੀ ਤਿਆਰੀ ਕੀਤੀ, ਅਰਦਾਸ ਕਰਦੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਘਰ ਆ ਪੁੱਜੇ। ਅਗਲੇ ਹਫ਼ਤੇ ਰਜਿੰਦਰ ਸਿੰਘ ਮੁੜ ਗੁਰਦਿਆਲ ਸਿੰਘ ਹੋਰਾਂ ਦੇ ਪਾਸ ਮੋਡੈਸਟੋ ਲੋਡ ਤੇ ਲੋਡ ਦੇ ਕਾਗਜ਼ ਲੈਣ ਗਿਆ। ਰਜਿੰਦਰ ਸਿੰਘ ਨੇ ਬੜੀ ਖੁਸ਼ੀ ਨਾਲ ਗੁਰਦਿਆਲ ਸਿੰਘ ਹੋਰਾਂ ਨੂੰ ਦੱਸਿਆ ਕਿ ਭਰਾਵਾ, ਤੂੰ ਤਾਂ ਮੇਰਾ ਜੀਵਨ ਹੀ ਬਦਲ ਦਿੱਤਾ। ਤੂੰ ਮੈਨੂੰ ਜਿਹੜੀ ਪੁਸਤਕ ਸੇਕ ਨੇ ਦਿੱਤੀ ਸੀ, ਮੈਂ ਫੀਨਿਕਸ ਤੋਂ ਵਾਪਸ ਆ ਕੇ ਦੋ ਵਾਰੀ ਪਰਿਵਾਰ ਵਿਚ ਬੈਠ ਕੇ ਪੜ੍ਹੀ ਹੈ। ਪੜ੍ਹਦਿਆਂ ਸਾਰ ਹੀ ਮੇਰੇ 35 ਸਾਲ ਦੇ ਸੌਦੇ ਸਾਧ ਦੇ ਦਿੱਤੇ ਹੋਏ ਸਾਰੇ ਸੰਸਕਾਰ ਬਦਲ ਗਏ ਤੇ ਹੁਣ ਗੁਰਮਤ ਦੇ ਰਸਤੇ ਉਪਰ ਚੱਲਣ ਵਾਸਤੇ ਮਨ ਬਣ ਗਿਆ ਹੈ। ਸ਼ਰਾਬ ਅਤੇ ਤੰਬਾਕੂ ਜੋ ਮੇਰਾ ਜੀਵਨ ਆਧਾਰ ਸੀ, ਉਸ ਨੂੰ ਤੇ ਹੋਰ ਨਸ਼ਿਆਂ ਨੂੰ ਮੈਂ ਤੇ ਮੇਰੇ ਘਰ ਵਾਲੀ ਕੱਲ ਰਾਤ ਕਰੀਕ ਵਿਚ ਰੋੜ ਆਏ ਹਾਂ ਤੇ ਤੰਬਾਕੂ ਕਰੀਕ ਦੇ ਕੰਢਿਆਂ ਉਤੇ ਸੁੱਟ ਦਿੱਤਾ ਹੈ। ਹੁਣ ਮੈਨੂੰ ਇਨ੍ਹਾਂ ਨਸ਼ਿਆਂ ਤੋਂ ਇੰਨੀ ਨਫ਼ਰਤ ਹੋ ਗਈ ਹੈ ਜਿਹੜੀ ਕਿ ਤੂੰ ਗੁਰਦਿਆਲ ਸਿੰਘ ਸੋਚ ਵੀ ਨਹੀਂ ਸਕਦਾ। ਮਾਤਾ ਪਿਤਾ ਨੂੰ ਤਾਂ ਜਿਸ ਦਿਨ ਹੁਣ ਅੰਮ੍ਰਿਤ ਸੰਚਾਰ ਹੋਇਆ ਉਦਣ ਹੀ ਅੰਮ੍ਰਿਤ ਛਕਾ ਦੇਣਾ। ਮੇਰਾ ਸਿਰ ਮੂੰਹ ਅਜੇ ਅੰਮ੍ਰਿਤ ਛਕਣ ਵਾਲਾ ਨਹੀਂ। ਅੱਜ ਤੋਂ ਮੈਂ ਕੇਸ ਦਾੜੀ ਰੱਖਣ ਦਾ ਆਪਣਾ ਮਨ ਉਂਝ ਬਣਾ ਲਿਆ। ਜਿਸ ਦਿਨ ਵੀ ਖੇਤੀ ਥੋੜੀ ਹਰੀ ਭਰੀ ਹੋ ਗਈ, ਉਸੇ ਦਿਨ ਮੈਂ ਤੇ ਮੇਰੀ ਘਰਵਾਲੀ ਨੇ ਅੰਮ੍ਰਿਤਪਾਨ ਕਰ ਲੈਣਾ ਹੈ। ਨਿਤਨੇਮ ਕਰਨਾ ਅਸੀਂ ਆਰੰਭ ਕਰ ਦਿੱਤਾ ਹੈ ਤਾਂ ਜੋ ਅਗਾਂਹ ਔਖ ਨਾ ਹੋਵੇ। ਥੋੜੇ ਹੀ ਦਿਨਾਂ ਬਾਅਦ ਮਨਟੀਕੇ ਗੁਰਦੁਆਰੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਸੀ। ਸਰ ਰਜਿੰਦਰ ਸਿੰਘ ਹੋਰਾਂ ਨੇ ਆਪਣੇ ਮਾਤਾ ਪਿਤਾ ਨੂੰ ਅੰਮ੍ਰਿਤਪਾਨ ਕਰਵਾ ਦਿੱਤਾ ਅਤੇ ਆਪ ਆਪਣੇ ਹੱਥੀਂ ਕੱਟੇ ਹੋਏ ਦਾੜੀ ਕੇਸਾਂ ਦੀ ਪ੍ਰਫੁੱਲਤਾ ਲਈ ਉਡੀਕ ਕਰਨ ਲੱਗਾ। ਭਾਈ ਰਜਿੰਦਰ ਸਿੰਘ ਮੈਨੂੰ ਮੋਡੈਸਟੋ ਗੁਰਦਿਆਲ ਸਿੰਘ ਹੋਰਾਂ ਦੇ ਘਰ ਮਿਲੇ ਤੇ ਆਪਣੀ ਸਾਰੀ ਵਾਰਤਾ ਭਰੀ ਸੰਗਤ ਦੇ ਸਾਹਮਣੇ ਸੁਣਾਈ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਭਾਈ ਰਜਿੰਦਰ ਸਿੰਘ ਮੈਨੂੰ ਮੋਡੈਸਟੋ ਗੁਰਦਿਆਲ ਸਿੰਘ ਹੋਰਾਂ ਦੇ ਘਰ ਮਿਲੇ ਤੇ ਆਪਣੀ ਇਹ ਸਾਰੀ ਵਾਰਤਾ ਸਾਰੀ ਸੰਗਤ ਦੇ ਸਾਹਮਣੇ ਸੁਣਾਈ ਤੇ ਨਾਲ ਹੀ ਅੰਮ੍ਰਿਤ ਛਕਣ ਦੀ ਤੀਬਰ ਅਭਿਲਾਖਾ ਪ੍ਰਗਟ ਕੀਤੀ ਕਿ ਕਿਤੇ ਗੁਰੂ ਵਾਲਾ ਬਣੇ ਤੋਂ ਬਿਨਾਂ ਹੀ ਇਸ ਸੰਸਾਰ ਤੋਂ ਨਾ ਤੁਰ ਜਾਵਾਂ, ਕਿਉਂਕਿ ਜ਼ਿੰਦਗੀ ਦੇ ਸਾਹਾਂ ਦਾ ਕੋਈ ਭਰੋਸਾ ਨਹੀਂ। ਸੋ ਬਾਬਾ ਜੀ ਲਿਖਦੇ ਨੇ ਕਿ ਭਾਈ ਰਜਿੰਦਰ ਸਿੰਘ ਨੂੰ ਮੈਂ ਬੇਨਤੀ ਕੀਤੀ ਕਿ ਜਿੰਨਾ ਚਿਰ ਤੁਹਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਹੁੰਦੀ, ਉਨਾ ਚਿਰ ਤੁਸੀਂ ਨਿਤਨੇਮ ਆਪਣਾ ਜਾਰੀ ਰੱਖੋ ਤੇ ਸੰਗਤ ਜ਼ਰੂਰ ਕਰਿਆ ਕਰੋ। ਉਸ ਸਮੇਂ ਬਾਬਾ ਜੀ ਲਿਖਦੇ ਨੇ ਕਿ ਮੈਂ ਵੀ ਮਹੀਨੇ ਕੋ ਦਾ ਸਮਾਂ ਕੈਲੀਫੋਰਨੀਆ ਠਹਿਰਿਆ। ਬਹੁਤੇ ਸਮਾਗਮਾਂ ਵਿਚ ਰਜਿੰਦਰ ਸਿੰਘ ਨੇ ਹਾਜ਼ਰੀ ਭਰਨੀ ਤੇ ਨਾਲ ਹੀ ਜਿਸ ਘਰ ਵਿਚ ਪ੍ਰੋਗਰਾਮ ਹੋਣਾ ਉਸ ਘਰ ਦੇ ਸਾਹਮਣੇ ਮੇਜ਼ ਰੱਖ ਕੇ ਉਪਰ MP3 ਆਡੀਓ ਬੁੱਕਸ ਤੇ ਪੁਸਤਕਾਂ ਸੇਕਨੇਆ, ਸ਼ਬਦ ਗੁਰਪੀਰਾ, ਗੁਰਮਤ ਦੇ ਪਾਂਧੀ, ਗੁਰਸਾਗਰ, ਗੁਰੂ ਗ੍ਰੰਥ ਸਾਹਿਬ ਦਰਸ਼ਨ ਤੇ ਹੋਰ ਬਾਕੀ ਛੋਟੇ ਕਿਤਾਬ ਚ ਜਿਨ੍ਹਾਂ ਵਿਚ ਮਨੁੱਖਤਾ ਦੇ ਦੁਸ਼ਮਣ ਨਸ਼ੇ, ਪ੍ਰਭੂ ਬਖਸ਼ਿਸ਼ ਕੇਸ, ਜੈਸੀ ਸੰਗਤ ਤੈਸੀ ਰੰਗਤ, ਸਮਾਜਿਕ ਕ੍ਰੀਤੀਆਂ, ਸਾਡਾ ਵਿਰਸਾ ਤੇ ਸਵੈ ਪੜਚੋਲ, ਐਸੇ ਕਾਹੇ ਭੁੱਲ ਪਰੇ, ਮਨੁੱਖਾ ਜਨਮ ਤੇ ਗੁਰੂ ਦੀ ਮਹਾਨਤਾ, ਗੁਰਬਾਣੀ ਸਤਿਕਾਰ ਅਤੇ ਗੁਟਕੇ ਇਤਾਦਕ, ਜੋ ਸਤਿਗੁਰੂ ਜੀ ਨੇ ਰਹਿਮਤ ਕਰਕੇ ਇਨ੍ਹਾਂ ਸਾਰੀਆਂ ਪੁਸਤਕਾਂ ਤੇ ਕਿਤਾਬਚਿਆਂ ਦੀ ਲੇਖਣੀ ਦੀ ਸੇਵਾ ਆਪ ਰਹਿਮਤ ਕਰਕੇ ਲਈ ਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਇਹ ਸਮੁੱਚੀ ਪਬਲੀਕੇਸ਼ਨ ਭੇਟਾ ਰਹਿਤ ਸੰਗਤਾਂ ਦੇ ਲਾਭ ਹੇਤ ਸੰਗਤਾਂ ਵਿਚ ਵੰਡੀਆਂ ਜਾਂਦੀਆਂ ਨੇ। ਸੋ ਇਨ੍ਹਾਂ ਸਾਰੀਆਂ ਪੁਸਤਕਾਂ ਕਿਤਾਬਚਿਆਂ ਆਡੀਓ ਬੁੱਕਸ ਨੂੰ ਮੇਜ਼ ਤੇ ਰੱਖ ਲੈਣਾ ਤੇ ਸਾਰਿਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਕਿਸੇ ਨੂੰ ਪੁਸਤਕ, ਕਿਸੇ ਨੂੰ MP3 ਦੇਈ ਜਾਣੀ ਤੇ ਨਾਲ ਆਪਣੀ ਹੱਡਬੀਤੀ ਸੁਣਾ ਕੇ ਪੁਸਤਕਾਂ ਪੜ੍ਹਨ ਤੇ ਸੁਣਨ ਲਈ ਪ੍ਰੇਰਣਾ ਦੇਣੀ। ਇੱਥੋਂ ਤੱਕ ਕਿ ਲੰਗਰ ਛਕਦੀਆਂ ਸੰਗਤਾਂ ਦੀਆਂ ਪੰਗਤਾਂ ਅੰਦਰ ਘੁੰਮ ਫਿਰ ਕੇ ਆਵਾਜ਼ਾਂ ਦੇਣੀਆਂ ਕਿ ਭਰਾਵੋ, ਜਿਸ ਕਿਸੇ ਨੇ ਜੀਵਨ ਬਦਲਣਾ ਹੋਵੇ ਉਹ ਮੇਰੇ ਪਾਸੋਂ ਸੇਕਨੇਆ ਤੇ ਹੋਰ ਪੁਸਤਕਾਂ ਜਿਨ੍ਹਾਂ ਦੀ ਭੇਟਾ ਕੋਈ ਨਹੀਂ, ਜਾਂ ਆਡੀਓ CDs ਜ਼ਰੂਰ ਲੈ ਕੇ ਜਾਇਓ। ਇਸ ਤਰ੍ਹਾਂ ਸਾਰੀਆਂ ਪੁਸਤਕਾਂ ਤੇ CDs ਸੰਗਤ ਨੂੰ ਵਰਤਾਈ ਜਾਣੀਆਂ। ਭਾਈ ਰਜਿੰਦਰ ਸਿੰਘ ਅੰਦਰ ਇੱਕ ਬੜੀ ਤੀਬਰ ਲਾਲਸਾ ਪੈਦਾ ਹੋ ਗਈ ਕਿ ਮੈਂ ਇਹ ਪੁਸਤਕ ਪੜ੍ਹ ਕੇ ਜੇ 30-35 ਸਾਲ ਦੇ ਨਸ਼ਿਆਂ ਦੇ ਕੁੰਭੀ ਨਰਕ ਵਿਚੋਂ ਨਿਕਲ ਸਕਦਾ ਹਾਂ ਤਾਂ ਹੋਰ ਵੀ ਜਿਹੜੇ ਮੇਰਾ ਹੋਕਾ ਸੁਣ ਕੇ ਨਿਕਲਣ ਦੀ ਲਾਲਸਾ ਰੱਖਦੇ ਹੋਣ ਉਹ ਇਸ ਨਰਕੀ ਜ਼ਿੰਦਗੀ ਚੋਂ ਨਿਜਾਤ ਪ੍ਰਾਪਤ ਕਰ ਸਕਦੇ ਨੇ। ਸੋ ਇਸ ਭਾਵਨਾ ਨਾਲ ਉਨ੍ਹਾਂ ਨੇ ਸੰਗਤ ਵਿਚ ਇਨ੍ਹਾਂ ਪੁਸਤਕਾਂ ਦੀ ਪ੍ਰੇਰਣਾ ਦੇਣੀ ਸ਼ੁਰੂ ਕੀਤੀ। ਜਿਨ੍ਹਾਂ ਵੀ ਪ੍ਰੇਮੀਆਂ ਨੇ ਪੁਸਤਕਾਂ ਜਾਂ CDs ਲੈ ਜਾਣੀਆਂ ਉਨ੍ਹਾਂ ਨੇ ਆਪਣੀ ਅਭਿਲਾਖਾ ਪ੍ਰਗਟ ਕਰਨੀ ਕਿ ਅਸੀਂ ਵੀ ਗੁਰਮਤਿ ਪ੍ਰਚਾਰ ਵਿਚ ਹਿੱਸਾ ਪਾਉਣਾ ਚਾਹੁੰਦੇ ਹਾਂ। ਕਿਸੇ ਨੇ $5, ਕਿਸੇ ਨੇ $10 ਦੇਣ ਲਈ ਜ਼ੋਰ ਪਾਉਣਾ, ਪਰ ਇਨ੍ਹਾਂ ਨੇ ਲੈਣੇ ਨਾ। ਫਿਰ ਸੰਗਤੀ ਰੂਪ ਵਿਚ ਫੈਸਲਾ ਹੋਇਆ ਕਿ ਰਜਿੰਦਰ ਸਿੰਘ ਜੀ, ਤੁਸੀਂ ਇੱਦਾਂ ਕਰੋ ਕਿ ਸਾਰਿਆਂ ਨੂੰ ਦੱਸੀ ਜਾਓ ਕਿ ਭਾਈ ਇਹ ਸਾਰੀਆਂ CDs ਪੁਸਤਕਾਂ ਕਿਤਾਬਚੇ ਗੁਰੂ ਕੀ ਬਾਣੀ ਦੇ ਗੁਟਕੇ ਭੇਟਾ ਰਹਿਤ ਨੇ, ਮੋਖ ਰਹਿਤ ਨੇ। ਭੇਟਾ ਇਨ੍ਹਾਂ ਦੀ ਕੋਈ ਨਹੀਂ, ਇਹੋ ਹੀ ਭੇਟਾ ਹੈ ਕਿ ਤੁਸੀਂ ਆਪ ਪੜ੍ਹੋ, ਸੁਣੋ ਤੇ ਹੋਰਨਾਂ ਨੂੰ ਪੜ੍ਹਨ ਤੇ ਸੁਣਨ ਲਈ ਪ੍ਰੇਰਣਾ ਦਿਓ। ਇਹ ਚੰਗੀ ਤਰ੍ਹਾਂ ਸੰਗਤ ਨੂੰ ਦ੍ਰਿੜ ਕਰਵਾ ਦਿਓ ਕਿ ਇਸ ਦੀ ਭੇਟਾ ਕੋਈ ਨਹੀਂ, ਇਹਦੀ ਭੇਟਾ ਇਹੋ ਹੀ ਹੈ ਕਿ ਤੁਸੀਂ ਆਪ ਪੜ੍ਹੋ ਤੇ ਵੱਧ ਤੋਂ ਵੱਧ ਹੋਰਨਾਂ ਨੂੰ ਪੜ੍ਹਨ ਲਈ ਪ੍ਰੇਰਣਾ ਦਿਓ ਤੇ ਜੇ ਫੇਰ ਵੀ ਕੋਈ ਮਾਇਕ ਤੌਰ ਤੇ ਹਿੱਸਾ ਪਾਉਣਾ ਚਾਹੁੰਦਾ ਤਾਂ ਤੁਸੀਂ ਇੱਕ ਮੇਜ਼ ਦੇ ਉੱਤੇ ਡੱਬਾ ਰੱਖ ਦਿਓ, ਜਿੰਨੀ ਕਿਸੇ ਦੀ ਮਰਜ਼ੀ ਹੈ ਉਹਦੇ ਵਿੱਚ ਸੇਵਾ ਪਾਉਣੀ ਚਾਹਵੇ ਉਹ ਪਾ ਸਕਦੇ ਨੇ। ਉਸ ਮਾਇਆ ਦੀਆਂ ਤੁਸੀਂ ਹੋਰ ਸੀੜੀਆਂ ਸੰਗਤਾਂ ਨੂੰ ਬਣਾ ਬਣਾ ਕੇ ਖੁੱਲੀਆਂ ਵਰਤਾਓ। ਇਸੇ ਸੇਵਾ ਦੌਰਾਨ ਭਾਈ ਰਜਿੰਦਰ ਸਿੰਘ ਹੋਰਾਂ ਨੇ ਦਾੜੀ ਕੇਸ ਵੀ ਜੋ ਸਨ ਰੱਖੇ ਤਾਂ ਹੋਏ ਹੀ ਸਨ, ਉਹ ਹਰੇ ਭਰੇ ਹੋ ਗਏ ਆ ਗਏ। ਫਿਰ ਇਹਨਾਂ ਨੇ ਤੇ ਇਹਨਾਂ ਦੇ ਘਰੋਂ ਬੀਬੀ ਸਤਵਿੰਦਰ ਕੌਰ ਨੇ ਇਕੱਠੇ ਅੰਮ੍ਰਿਤ ਛਕ ਲਿਆ। ਇਹਨਾਂ ਦੀ ਪ੍ਰਚਾਰ ਲਗਨ ਵੱਲ ਵੇਖ ਕੇ ਭਾਈ ਬਲਦੇਵ ਸਿੰਘ ਜੀ ਫਰੀਮੌਂਟ ਵਾਲੇ ਜੋ ਪਹਿਲਾਂ ਹੀ ਸੀੜੀਆਂ ਦੀ ਨਿਸ਼ਕਾਮ ਸੇਵਾ ਕਰਿਆ ਕਰਦੇ ਸਨ, ਦੋਵੇਂ ਰਲ ਗਏ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ। ਸਰਦਾਰ ਬਲਦੇਵ ਸਿੰਘ ਹੋਰਾਂ ਪਾਸ ਸੀਡੀ ਰਾਈਟਰ ਸੀ, ਉਨ੍ਹਾਂ ਸੀਡੀਆਂ ਬਣਾਈ ਜਾਣੀਆਂ ਤੇ ਭਾਈ ਰਜਿੰਦਰ ਸਿੰਘ ਨੇ ਥਾਵਾਂ ਥਾਵਾਂ ਤੇ ਗੁਰਦੁਆਰਿਆਂ ਵਿਚ ਸਟਾਲ ਲਾ ਕੇ ਸੀਡੀਆਂ ਵੰਡੀ ਜਾਣੀਆਂ। ਥੋੜੇ ਸਮੇਂ ਬਾਅਦ ਭਾਈ ਰਜਿੰਦਰ ਸਿੰਘ ਹੋਰਾਂ ਨੇ ਆਪਣਾ ਪ੍ਰਚਾਰ ਦਾ ਖੇਤਰ ਹੋਰ ਵਧਾ ਲਿਆ। ਆਪਣੇ ਟਰੱਕ ਵਿਚ ਸੀਡੀਆਂ ਤੇ ਪੁਸਤਕਾਂ ਦੇ ਬਕਸੇ ਰੱਖ ਲਏ, ਇਕ ਫੋਲਡਿੰਗ ਮੇਜ਼ ਰੱਖ ਲਿਆ। ਦੂਰ ਦੁਰਾਡੇ ਦੀਆਂ ਸਟੇਟਾਂ ਦੇ ਲੋਡ ਚੁੱਕਣ ਲੱਗ ਪਏ ਤੇ ਉਥੇ ਜਿੱਥੇ ਸ਼ਨਿਚਰਵਾਰ ਜਾਂ ਐਤਵਾਰ ਦਾ ਦੀਵਾਨ ਹੋਣਾ, ਟਰੱਕ ਸਟਾਪ ਤੇ ਖੜਾ ਕਰਨਾ, ਉਥੋਂ ਟੈਕਸੀ ਲੈ ਕੇ ਉਸ ਗੁਰਦੁਆਰਾ ਸਾਹਿਬ ਪੁੱਜ ਜਾਣਾ ਤੇ ਸੀਡੀਆਂ ਪੁਸਤਕਾਂ ਤੇ ਗੁਟਕਿਆਂ ਦਾ ਭੇਟਾ ਰਹਿਤ ਸਟਾਲ ਲਾ ਦੇਣਾ। ਆਪਣਾ ਕਾਰਜ ਕਰਕੇ ਸੰਗਤ ਵਿਚ ਇਹ ਪੁਸਤਕਾਂ ਤੇ ਸੀਡੀਆਂ ਗੁਟਕਿਆਂ ਦੀ ਸੇਵਾ ਵਰਤਾ ਕੇ ਮੁੜ ਕੰਮ ਤੇ ਚੱਲ ਪੈਣਾ। ਦੂਸਰੇ ਜਿੱਥੇ ਕਿਤੇ ਵੀ ਟਰੱਕ ਸਟਾਪ ਉਪਰ ਦੋ ਚਾਰ ਪੰਜਾਬੀ ਵੀਰ ਮਿਲਣੇ, ਉਨ੍ਹਾਂ ਨੂੰ ਵੀ ਕਾਫੀ ਕਾਫੀ ਸੀਡੀਆਂ ਦੇ ਦੇਣੀਆਂ ਤੇ ਕਹਿਣਾ ਕਿ ਜਿੱਥੇ ਤੁਸੀਂ ਗਾਣੇ ਸੁਣਦੇ ਹੋ ਉਥੇ ਇਹ ਧਾਰਮਿਕ ਸੀਡੀਆਂ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਸਾਖੀਆਂ, ਭਗਤ ਜਨਾਂ ਦੀਆਂ ਗਾਥਾਵਾਂ ਵੀ ਜ਼ਰੂਰ ਸੁਣਿਆ ਕਰੋ। ਜਿੱਥੇ ਤੁਹਾਨੂੰ ਕੋਈ ਹੋਰ ਅਭਲਾਖੀ ਮਿਲੇ ਉਹਨੂੰ ਵੀ ਪੜ੍ਹਨ ਸੁਣਨ ਲਈ ਪ੍ਰੇਰਣਾ ਦੇ ਦਿਆ ਕਰੋ। ਇਸ ਤਰ੍ਹਾਂ ਭਾਈ ਰਜਿੰਦਰ ਸਿੰਘ ਨੇ ਉਦਮ ਕਰਕੇ ਅਮਰੀਕਾ ਵਿਚ ਜਿਸ ਜਿਸ ਸਟੇਟ ਵਿਚ ਵੀ ਪੰਜਾਬੀਆਂ ਦੀ ਵਸੋਂ ਸੀ ਉਨ੍ਹਾਂ ਸਾਰੀਆਂ ਸਟੇਟਾਂ ਤੇ ਸ਼ਹਿਰਾਂ ਵਿਚ ਪੁਸਤਕਾਂ ਤੇ ਆਡੀਓ MP3 ਬੁੱਕਸ ਪਹੁੰਚਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਦੇ ਇਸ ਉਦਮ ਦੀ ਬਦੌਲਤ ਅਨੇਕਾਂ ਪ੍ਰਾਣੀ ਨਸ਼ੇ ਛੱਡ ਗਏ ਤੇ ਬਹੁਤਾਤ ਵਿਚ ਉਨ੍ਹਾਂ ਨੇ ਸਿੱਖੀ ਸਰੂਪ ਧਾਰਨ ਕਰਕੇ ਅੰਮ੍ਰਿਤ ਵੀ ਛਕ ਲਿਆ। ਹੁਣ ਭਾਈ ਰਜਿੰਦਰ ਸਿੰਘ ਹੋਰਾਂ ਦਾ ਗੁਰਮਤਿ ਪ੍ਰਚਾਰ ਦੀ ਲਗਨ ਜੋ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀ ਹੋਈ ਹੈ ਤੇ ਤਨਦਹੀ ਨਾਲ ਬੜੀ ਖਿੱਚ ਨਾਲ ਜਾਰੀ ਹੈ। ਪ੍ਰਚਾਰ ਲਈ ਸੀਡੀਆਂ ਬਣਾਉਣ ਹਿੱਤ ਮਾਇਆ ਦੀ ਵੀ ਕਦੇ ਤੋਟ ਨਹੀਂ ਆਈ। ਉਨ੍ਹਾਂ ਨੇ ਆਪਣੇ ਘਰ ਵਿਚ ਇਕ ਗੱਤੇ ਦਾ ਬਕਸਾ ਰੱਖਿਆ ਹੋਇਆ ਹੈ ਜਿਸ ਵਿਚ ਸੰਗਤ ਦੀ ਮਾਇਆ ਬਿਨਾਂ ਗਿਣਤੀ ਤੋਂ ਪਾਈ ਜਾਂਦੇ ਨੇ ਤੇ ਆਪਣਾ ਦਸਵੰਧ ਵੀ ਉਸੇ ਡੱਬੇ ਵਿਚ ਪਾ ਦਿੰਦੇ ਹਨ ਤੇ ਉਥੋਂ ਕੱਢ ਕੱਢ ਕੇ ਵਰਤੀ ਜਾਂਦੇ ਹਨ ਤੇ ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਪ੍ਰਚਾਰ ਦਾ ਇਹ ਕਾਰਜ ਜਾਰੀ ਹੈ। ਭਾਈ ਰਜਿੰਦਰ ਸਿੰਘ ਹੋਣੀ ਹਰ ਸਾਲ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਹੁਣ ਇਕ ਪੂਰਾ ਕੰਟੇਨਰ ਗੁਰਮਤਿ ਸਾਹਿਤ ਦਾ ਮੰਗਵਾ ਲੈਂਦੇ ਨੇ ਤੇ ਆਪਣੇ ਗੁਰਮਤਿ ਪ੍ਰਚਾਰ ਦੇ ਕੰਮ ਵਿਚ ਜਰਾ ਜਿੰਨਾ ਵੀ ਫਰਕ ਨਹੀਂ ਪੈਣ ਦਿੰਦੇ। ਹਰ ਸ਼ਨਿਚਰਵਾਰ, ਐਤਵਾਰ ਅਤੇ ਗੁਰਪੁਰਬਾਂ ਤੇ ਹਰ ਸ਼ਹਿਰ ਵਿਚ ਨਿਕਲਣ ਵਾਲੇ ਨਗਰ ਕੀਰਤਨਾਂ ਵਿਚ ਗੁਰਮਤਿ ਸਾਹਿਤ ਤੇ ਗੁਰਬਾਣੀ ਗੁਟਕੀਆਂ, ਗੁਰੂ ਮਹਾਰਾਜ ਦੀਆਂ ਸੈਂਚੀਆਂ ਦਾ ਫ੍ਰੀ ਸਟਾਲ ਲਾ ਕੇ ਗੁਰਮਤਿ ਪ੍ਰਚਾਰ ਵਿਚ ਦਿਨੋ ਦਿਨ ਵਾਧਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਸੋ ਆਪਾਂ ਨੂੰ ਵੀ ਭਾਈ ਰਜਿੰਦਰ ਸਿੰਘ ਹੋਰਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਚੰਗਾ ਗੁਰਮਤਿ ਸਾਹਿਤ ਆਪ ਪੜ੍ਹ ਕੇ ਗੁਰੂ ਚਾਲੀ ਦੇ ਧਾਰਨੀ ਬਣਨਾ ਚਾਹੀਦਾ ਹੈ। ਜੋ ਸਾਨੂੰ ਗੁਰਮਤਿ ਸਾਹਿਤ ਤੋਂ ਲਾਭ ਪ੍ਰਾਪਤ ਹੋਵੇ ਫਿਰ ਦੂਸਰਿਆਂ ਦੇ ਭਲੇ ਹਿੱਤ ਆਪਾਂ ਨੂੰ ਸੰਗ ਦੂਰ ਕਰਕੇ ਨਿਸ਼ੰਗ ਹੋ ਕੇ ਗੁਰਮਤਿ ਪ੍ਰਚਾਰ ਲਈ ਡਟ ਜਾਣਾ ਚਾਹੀਦਾ ਹੈ, ਕਮਰ ਕਸਾ ਕਰ ਲੈਣਾ ਚਾਹੀਦਾ ਹੈ। ਇਹਦੇ ਵਿਚ ਹੀ ਆਪਣਾ ਵੀ ਭਲਾ ਹੈ ਤੇ ਕੌਮ ਦਾ ਵੀ ਭਲਾ। ਸਤਿਗੁਰੂ ਜੀ ਦੀਆਂ ਖੁਸ਼ੀਆਂ ਅਪਾਰ ਅਪਾਰ ਰੂਪ ਵਿਚ ਸਾਡੀ ਝੋਲੀ ਵਿਚ ਪੈਣੀਆਂ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਆਪਣੇ ਭਲੇ ਹਿੱਤ ਤੇ ਸਤਿਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਆਪਾਂ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਇਧਰ ਭਾਈ ਰਜਿੰਦਰ ਸਿੰਘ ਸੱਚੇ ਮਾਰਗ ਦਾ ਆਪ ਧਾਰਨੀ ਬਣ ਅਨੇਕਾਂ ਨੂੰ ਸੱਚ ਧਰਮ ਦੇ ਧਾਰਨੀ ਬਣਾਉਣ ਦਾ ਵਸੀਲਾ ਬਣਿਆ। ਉਧਰ ਸਤਿਗੁਰੂ ਗਰੀਬ ਨਵਾਜ ਨੇ ਸਤਿਗੁਰ ਤੁਮਰੇ ਕਾਜ ਸਵਾਰੇ ਦਾ ਬਿਰਧ ਪਾਲਦਿਆਂ ਹੋਇਆਂ ਮਿਹਰ ਕਰਕੇ ਪਰਿਵਾਰ ਨੂੰ ਭੁਚੰਗੀ ਦੀ ਦਾਤ ਵੀ ਬਖਸ਼ਿਸ਼ ਕਰ ਦਿੱਤੀ ਤੇ ਕੰਮ ਕਾਰ ਵਿਚ ਵੀ ਬਰਕਤਾਂ ਪਾ ਦਿੱਤੀਆਂ। ਮੰਡੀਕਾ ਸ਼ਹਿਰ ਵਿਚ ਹੀ ਇਕ ਨਵਾਂ ਬਣਿਆ ਘਰ ਜੋ ਕਿ ਕਰੀਬਨ 5,80,000 ਦੇ ਨੇੜੇ ਤੇੜੇ ਦਾ ਸੀ। ਸੋ ਭਾਈ ਰਜਿੰਦਰ ਸਿੰਘ ਹੋਰਾਂ ਦੇ ਦੱਸਣ ਮੁਤਾਬਕ ਕਿ ਉਹ ਘਰ ਜੋ 6 ਲੱਖ ਦੇ ਕਰੀਬ ਸੀ, ਭਾਈ ਸਾਹਿਬ ਨੂੰ 1,85,000 ਦਾ ਬੈਂਕਰਪਟ ਹੋਣ ਕਰਕੇ ਮਿਲ ਗਿਆ। ਜਿੰਨਾ ਕਿਰਾਇਆ ਅਪਾਰਟਮੈਂਟ ਦਾ ਦਿੰਦੇ ਸਨ ਉਸ ਤੋਂ ਵੀ ਘੱਟ ਪੈਸਿਆਂ ਦੀ ਮਹੀਨੇ ਦੀ ਕਿਸ਼ਤ ਬਣੀ। 2 ਬੈਡਰੂਮ ਦੀ ਥਾਂ ਸਤਿਗੁਰੂ ਜੀ ਨੇ 5 ਬੈਡਰੂਮ ਦਾ ਘਰ ਪ੍ਰਦਾਨ ਕਰ ਦਿੱਤਾ। ਇਹ ਸਾਰੀਆਂ ਬਰਕਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨ ਅਤੇ ਹੋਰ ਗੁਰਮੁਖ ਪਿਆਰਿਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀਆਂ ਹੀ ਹਨ। ਸੋ ਸਤਿਗੁਰੂ ਰਹਿਮਤ ਕਰਨ ਸਾਡੇ ਮਨ ਵਿਚ ਵੀ ਗੁਰਸਿੱਖੀ ਪ੍ਰਚਾਰ ਪ੍ਰਸਾਰ ਦੀ ਭਾਵਨਾ ਦੀ ਚਿਣਗ ਪੈਦਾ ਹੋਵੇ ਤਾਂ ਜੋ ਅਸੀਂ ਆਪ ਇਸ ਮਾਰਗ ਦੇ ਪਾਂਧੀ ਬਣੀਏ ਅਤੇ ਹੋਰ ਗੁਰਮੁਖ ਪਿਆਰਿਆਂ ਨੂੰ ਇਸ ਪਾਸੇ ਲਾਉਣ ਦਾ ਵਸੀਲਾ ਬਣ ਸਕੀਏ।